ਸ੍ਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਜਨੂੰ ਦੇ ਟੱਲੇ ਦਿੱਲੀ ਤੇ ਸਤਿਗੁਰੂ ਜੀ ਨੇ ਜਾ ਕੇ ਡੇਰਾ ਕੀਤਾ ਹੈ। ਦਿੱਲੀ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਗੁਰਦੇਵ ਦੀ ਆਮਦ ਦੀ ਖਬਰ ਸੁਣ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਪੁੱਜੀਆਂ ਨੇ। ਹਰੇਕ ਪ੍ਰਕਾਰ ਦੀਆਂ ਭੇਟਾਵਾਂ ਗੁਰੂ ਚਰਨਾਂ 'ਚ ਸਿੱਖਾਂ ਨੇ ਸੰਗਤਾਂ ਨੇ ਭੇਟ ਕੀਤੀਆਂ ਹਨ। ਜੋ ਜੋ ਭਾਵਨਾ ਰੱਖ ਕੇ ਜੋ ਜੋ ਕਾਮਨਾਵਾਂ ਹਿਰਦੇ 'ਚ ਧਾਰਨ ਕਰਕੇ ਸੰਗਤ ਨੇ ਗੁਰੂ ਚਰਨ ਪਰਸੇ ਹਨ, ਤਿਨ੍ਹਾਂ ਦੀਆਂ ਆਸ ਮੁਰਾਦਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰਨ ਕੀਤੀਆਂ ਹਨ। ਰਾਤ ਦਾ ਸਮਾਂ ਹੈ, ਲੰਗਰ ਪ੍ਰਸ਼ਾਦ ਛੱਕ ਕੇ ਸਾਰੇ ਯੋਧੇ ਸੂਰਮੇ ਸੰਗਤ ਆਪੋ ਆਪਣੇ ਆਸਣਾਂ ਤੇ ਜਾ ਬਿਰਾਜੀ। ਮਜਨੂੰ ਦੇ ਟੱਲੇ ਤੇ ਹੀ ਰਹਿਣ ਵਾਲੇ ਇੱਕ ਮਹਾਤਮਾ ਨੇ ਸਤਿਗੁਰੂ ਜੀ ਦੀ ਉਡੀਕ ਰੱਖੀ ਸੀ ਆਪਣੇ ਹਿਰਦੇ 'ਚ। ਗੁਰਦੇਵ ਨੂੰ ਇਕਾਂਤ ਵਿੱਚ ਬੈਠਿਆਂ ਵੇਖ ਕੇ ਗੁਰੂ ਚਰਨਾਂ 'ਚ ਆ ਕੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਮੈਨੂੰ ਨਿਜ ਆਤਮ ਸਰੂਪ ਦੀ ਸੋਝੀ ਬਖਸ਼ੋ। ਇਹ ਸੰਸਾਰ ਸੱਚਾ ਕਿ ਝੂਠਾ ਹੈ, ਜਾਂ ਸੱਚਾ ਝੂਠਾ ਦੋਵੇਂ ਹਨ? ਤਾਂ ਗੁਰਦੇਵ ਨੇ ਬਚਨ ਕਹੇ, ਇਹ ਸੰਸਾਰ ਨੂੰ ਨਾ ਸੱਚਾ ਕਹਿ ਸਕਦੇ ਹਾਂ, ਨਾ ਝੂਠਾ ਕਹਿ ਸਕਦੇ ਹਾਂ, ਨਾ ਸੱਚਾ ਝੂਠਾ ਦੋਵੇਂ ਕਹਿ ਸਕਦੇ, ਅੰਦਰ ਬਚਨੀਆਂ ਹੈ, ਕਿਉਂਕਿ ਇਹ ਮਾਇਆ ਹੈ। ਗੁਰਦੇਵ ਨੇ ਸੁਪਨੇ ਦਾ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਸੁਪਨਾ ਨਾ ਸੱਚਾ ਹੈ ਨਾ ਝੂਠਾ ਹੈ, ਇਸੇ ਤਰ੍ਹਾਂ ਇਹ ਜਗਤ ਹੈ। ਸੱਤ ਆਤਮਾ ਹੈ, ਉਸੇ ਵਿੱਚ ਹੀ ਇਹ ਜਗਤ ਪਾਸ ਰਿਹਾ। ਸੱਤ ਆਤਮਾ ਪਰਮਾਤਮਾ ਦੇ ਸਥਾਨ ਹੈ, ਔਰ ਇਹ ਜਗਤ ਉਹਦੇ 'ਚ ਕਲਪੀ ਹੋਈ ਸਾਡੀ ਕਲਪਨਾ ਹੈ। ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਕਰ ਲਈਏ ਹੁੰਦਾ ਨਹੀਂ, ਪਰ ਕਲਪਨਾ ਕਰ ਲਈ, ਇਸੇ ਤਰ੍ਹਾਂ ਬ੍ਰਹਮ ਵਿੱਚ ਸੰਸਾਰ ਦੀ ਕਲਪਨਾ ਕਰ ਲਈ ਵੀ ਇਹ ਸੰਸਾਰ ਹੈ। ਪਰ ਜਦੋਂ ਗੁਰੂ ਦੀ ਦਇਆ ਨਾਲ, ਗੁਰੂ ਦੀ ਕਿਰਪਾ ਨਾਲ ਸਿੱਖ ਨੂੰ ਗਿਆਨ ਹੋ ਆਵੇ, ਤਾਂ ਉਹ ਜਾਣ ਲੈਂਦਾ ਹੈ, ਇਹ ਸਾਰਾ ਸੰਸਾਰ ਕੇਵਲ ਭਰਮ ਦੀ ਦਸ਼ਾ 'ਚ ਹੀ ਨਜ਼ਰ ਆ ਰਿਹਾ ਸੀ, ਅਸਲ ਵਿੱਚ ਬ੍ਰਹਮ ਸਰੂਪ ਹੀ ਹੈ। ਤੋ ਗਰੀਬਨਵਾਜ ਪਾਤਸ਼ਾਹ ਦੇ ਬਚਨ ਸੁਣ ਕੇ ਮਹਾਤਮਾ ਨੇ ਨਮਸਕਾਰ ਕੀਤੀ, ਆਪਣੇ ਆਸਣ ਤੇ ਜਾ ਕੇ ਆਪਣੇ ਸਰੂਪ ਵਿੱਚ ਚਿੰਤਨ ਕਰਕੇ ਉਸ ਅਵਸਥਾ 'ਚ ਜਾ ਪਹੁੰਚਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਦਇਆ ਕਰਕੇ ਨੂੰ ਪਹੁੰਚਦਾ ਕੀਤਾ। ਉਧਰ ਬਾਦਸ਼ਾਹ ਨਾਲ ਗੱਲਬਾਤ ਹੋਈ ਸੀ ਵਜ਼ੀਰ ਖਾਨ ਦੀ ਕਿ ਕੱਲ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਬਾਦਸ਼ਾਹ ਨੂੰ ਦਰਸ਼ਨ ਦੇਣਗੇ, ਆਓ ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਛੇਵੇਂ ਗੁਰਦੇਵ ਦਰਸ਼ਨ ਦੇ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਦੁਨੀਆਂ ਦੇ ਜਿਤਨੇ ਮੰਤਰ ਨੇ ਉਹਨਾਂ ਸਰਬ ਮੰਤਰਾਂ 'ਚੋਂ ਸਭ ਤੋਂ ਸ੍ਰੇਸ਼ਟ ਗੁਰਮੰਤਰ ਦਾ ਰਸਨਾ ਤੋਂ ਜਾਪ ਜਪਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਨਿਸਾ ਜਾਮ ਜਾਗੇ ਗੁਰੂ ਕੀਨੋ ਸੋਚ ਸ਼ਨਾਨ।
ਰਾਤ ਬੀਤ ਗਈ, ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਉੱਠੇ ਹਨ। ਉੱਠ ਕੇ ਸਰੀਰ ਦੀ ਕਿਰਿਆ ਸੋਧ ਕੇ ਸਹਿਬ ਗਰੀਬਨਵਾਜ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕੀਤੇ ਹਨ।
ਆਸਨ ਕਰ ਆਸੀਨ ਤਬ ਨਿਜ ਸਰੂਪ ਤਰ ਧਿਆਨ।
ਇਹ ਸਤਿਗੁਰਾਂ ਦੇ ਰੋਜ਼ ਦਾ ਨੇਮ ਸੀ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਦੇਵ ਜੀ ਆਪਣੇ ਆਸਣ ਤੇ ਬੈਠੇ ਨੇ ਔਰ ਆਪਣੇ ਨਿਜ ਸਰੂਪ 'ਚ ਧਿਆਨ ਜੋੜਿਆ ਹੈ। ਜੋ ਨਿਜ ਸਰੂਪ ਹੈ ਸਤਿਗੁਰਾਂ ਦਾ, ਆਪਣਾ ਨਿਰਾਕਾਰ ਸਰੂਪ ਹੈ, ਉਸ ਨਿਰਾਕਾਰ ਸਰੂਪ ਤੇ ਬ੍ਰਹਮ ਸਰੂਪ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਧਿਆਨ ਜੋੜਿਆ ਹੈ। ਦਰਅਸਲ ਇਹ ਸਾਡੇ ਵਾਸਤੇ ਸੰਕੇਤ ਹੈ, ਨਾ ਤਾਂ ਸਤਿਗੁਰਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਆਸਣ ਤੇ ਬੈਠ ਕੇ ਨਿਜ ਸਰੂਪ 'ਚ ਧਿਆਨ ਲਾਉਣ ਦੀ ਲੋੜ ਹੈ। ਇਹ ਸਾਡੇ ਲਈ ਉਪਦੇਸ਼ ਹੈ ਕਿ ਜਦੋਂ ਅਸੀਂ ਸਤਿਗੁਰਾਂ ਦੀ ਕਥਾ ਕਰਾਂਗੇ, ਸੁਣਾਂਗੇ, ਤੇ ਸਾਨੂੰ ਪ੍ਰੇਰਨਾ ਮਿਲੇਗੀ ਅੰਮ੍ਰਿਤ ਵੇਲੇ ਉੱਠਣ ਦੀ, ਇਸ਼ਨਾਨ ਪਾਨ ਕਰਕੇ ਆਪਣੇ ਨਿਜ ਸਰੂਪ 'ਚ ਧਿਆਨ ਜੋੜਨ ਦੀ। ਇਹ ਸਾਧਨਾ ਗੁਰਸਿੱਖਾਂ ਨੂੰ ਕਰਨੀ ਚਾਹੀਏ, ਸਾਨੂੰ ਸਭ ਨੂੰ ਇਹ ਸਾਧਨਾ ਕਰਨੀ ਚਾਹੀਏ। ਅੰਮ੍ਰਿਤ ਵੇਲੇ ਕੁਝ ਸਮਾਂ, ਸ਼ੁਰੂਆਤ 10 ਮਿੰਟਾਂ ਤੋਂ ਹੀ ਭਾਵੇਂ ਕਰੋ, ਸਹਿਜ ਸਹਿਜ ਉਹ ਸਮਾਂ ਵਧਾਉਂਦੇ ਰਹਿਣਾ ਚਾਹੀਦਾ ਹੈ। 10 मिनट पहला बैठना शुरू करो, नेत्र बंद करके सिमरन साधना च अपने स्वरूप च जुड़न दा यत्न करना चाहिए। 10 तो 15 मिनट, फिर 20 मिनट, अद्धा घंटा, इदा समा वधाउंदे चले जाओ। जदों एक घंटा सवा घंटा बैठना शुरू हो गए ना, एक घंटा तुहाडा निरंतर बैठना शुरू हो गया, फिर तुहानू रस आउण लग पाएगा, फिर मन करेगा भी हुण बैठे ही रहिए। पहला पहला जिहड़ा घंटा डेढ़ घंटा तक बैठना औखा हुंदा, उस तों बाद फिर सुरत एकागर होनी शुरू हो जांदी। तो महाराज छेवें पातशाह जी अपने निज ध्यान परायण हो के निज स्वरूप च ताड़ी ला के बैठे हन।
जो पाई आसावार रबाबी गावे।
इधर सतगुरां दा दरबार सज गया, दीवान सज गया, अमृत वेले रबाबी सिख आए ने आपो अपने साज लै, किसी दे हाथ च रबाब है, किसी दे हाथ विच तानपुरा है, किसी दे हाथ च सरंदा है, किसी दे हाथ च मृदंग है, किसी ने हाथ विच तलियां फड़ियां हुईयां, खड़तालां फड़ियां हुईयां। तो इदा रबाबी सिख आ गए गुरु दरबार च, बह के बड़े प्रेम नाल साज सुर करके पातशाह जी दी वार दा कीर्तन करन लगे हन।
राग रागनी रुचिर बसावे।
पातशाह जी दी वार दा कीर्तन करदे नाल रागां ते रागणियां नूं मिश्रण करके, रागां दा और रागणियां दा, क्योंकि राग नर भी ने राग मदीन भी ने, तो राग रागणियां उना दे नाल मिश्रित करके आसा जी दी वार दा कीर्तन करदे हन।
इतक सिख सुने ते आए।
बहुत सारे सिख दरबार विच हाजरी भर के बड़े प्रेम नाल बड़े श्रद्धा नाल आसा जी दी वार दा कीर्तन सुनदे हन।
कितक कंठ ते पाठ अलाए।
कई गुरसिख सजे खबे आपो अपने आसना ते बैठे ने, अमृत वेले दा समा होण करके नितनेम कर रहे, कोई जपजी साहब दा पाठ कर रहा, कोई सुखमणी साहब पढ़ रहा, कोई दखणी ओंकार दा जाप कर रहा, कोई सिद्ध गोष्ट पढ़ रहा है, कोई बावन अखरी दा जाप जप रहा है, कोई आसा राग दी पट्टी पढ़ रहा है। तो इस तरह बहुत सारियां बाणियां जो श्री गुरु ग्रंथ साहब जी दियां हन, ओ गुरसिख बड़े प्रेम नल बह के पढ़ रहे हन।
सत नाम सिमरत सब डेरे।
कई सिखां नूं बाणी जिहड़े नहीं पढ़ सकदे सी, ओ नहीं सी पढ़ना जाणदे, ओ नाम जपदे ने आपो अपने डेरियां ते जिथे जिथे भी बैठे ने। अमृत वेले दा समय अमृत झर रहा, तंबू कनातां लगियां ने जिथे जिथे भी बैठे, कोई सिख सुत्ता नहीं होया अमृत वेले, भावें सारे दिन दे थके आए सी रस्ता ते पिछों पेंडा तय करके, पर अमृत वेले दी संभाल सारे सिखां ने कीती। जिन्नी भी संगत सी, जिन्ने भी सिख ने जिहड़े आपो अपने डेरियां ते बैठे है, बाबा बिधी चंद साहब, भाई जेठा जी वर्गे सब नाम जप रहे, कोई बाणी पढ़ रहा है, कोई सतनाम श्री वाहिगुरु दा जाप जप रहा है।
जन अमृत बरखंत बढ़ीरे।
कहिंदे अमृत वेले दा समय मानो जिवें अमृत ही वरखा हो रही है, सारे पासे अमृत ही चल रहा है। अमृत वेले जदों भी उठो ना खालसा जी, परिवार दे विच बहुत सारे परिवार भागां वाले ने जिहड़े अमृत वेला संभालदे है, जदों अमृत वेले उठो चाहे घरां च चाहे गुरु घर च जदों जाओ, यतन करना चाहिदा भी बिलकुल गुप्त हो जाना चाहिदा, गलबात नहीं कर, भजन नहीं कर। जदों दिन चढ़े उदों गल्लां बातां करन नूं सारा दिन है, पर मैं माफ करना, गुरु घरां विच जदों अमृत वेले जाइए वेखिए आ जांदे आ। इत्थे भी दुख निवारण साहब भी सवेरे 2:30 बजे भी बहुत सारे सिख आ जांदे आ, 2 बजे 1:30 बजे कवाड़ खुलदा उदों 2 बजे भी आ जांदे आ, पर ज्यों रौला पाउंदे आ, गल्लां करदे आ, कोई सज्जे खब्बे खुंजियां च लग के, फिर फायदा की होया। जे गल्लां करके अमृत वेला बतीत करना फिर आराम ना कर सौवो, घटो घट नींद लै के सुख तां लवो। तो बचन नहीं करना चाहिदा अमृत वेले, यतन करना चाहिदा कि भजन ही करो, ਜੇ ਘਰ ਦੇ ਵਿੱਚ ਵੀ ਉਹ ਜਿਹੜਾ ਸਮਾਨ ਤੁਹਾਨੂੰ ਸਵੇਰੇ ਲੋੜ ਹੈ, ਇਸ਼ਨਾਨ ਵੇਲੇ ਕਛਹਿਰਾ ਲੋੜ ਹੈ, ਤੋਲੀਏ ਦੀ ਲੋੜ ਹੈ, ਬਨੈਣ ਦੀ ਲੋੜ ਹੈ, ਜੋ ਸਵੇਰੇ ਦੀ ਵਸਤੂਆਂ, ਪਤਾ ਵੀ ਅੰਮ੍ਰਿਤ ਵੇਲੇ ਕਈਆਂ ਨੂੰ ਚਾਹ ਪੀਣ ਦਾ ਸੁਭਾਅ ਹੁੰਦਾ ਵੀ ਚਾਹ ਪੀਣੀ ਹੈ, ਉਹਦੇ ਲਈ ਪਤਾ ਹੋਵੇ ਵੀ ਕਿੱਥੇ ਪੱਤੀ ਪਈ ਹੈ ਕਿੱਥੇ, ਇਹ ਨੀ ਵੀ ਸਾਰੇ ਘਰ ਨੂੰ ਸਿਰ ਤੇ ਚੁੱਕਿਆ ਹੋਵੇ, ਉਹ ਮੇਰਾ ਕਛਹਿਰਾ ਕਿੱਥੇ ਹੈ, ਮੇਰੇ ਫਲਾਣੇ ਕੱਪੜੇ ਕਿੱਥੇ ਹੈ, ਸਾਬਣ ਨਹੀਂ ਲੱਭਦੀ, ਟੱਪ ਕਿੱਥੇ ਹੈ। ਉਸ ਪੁਰਾਤਨ ਸਿੰਘ ਰਾਤ ਨੂੰ ਹੀ ਆਪਣਾ ਕਛਹਿਰਾ ਆਦਿਕ ਜਿਹੜਾ ਦਾਤਣ ਆਦਿਕ ਉਹ ਆਪਣੇ ਸਰਾਣੇ ਰੱਖ ਲਏ, ਸਵੇਰੇ ਕਿਸੇ ਨੂੰ ਆਵਾਜ਼ ਨਾ ਮਾਰਨੀ ਪਵੇ, ਜੇ ਆਂਢੀਆਂ ਗੁਆਂਢੀਆਂ ਨੂੰ ਵੀ ਪਰੇਸ਼ਾਨ ਨਹੀਂ ਕਰਨਾ ਸਵੇਰੇ ਸਵੇਰੇ ਰੌਲਾ ਪਾ ਕੇ, ਤੇ ਫਿਰ ਕੀ ਲਾਭ ਹੋਇਆ ਅੰਮ੍ਰਿਤ ਵੇਲੇ ਦਾ, ਉੱਠੇ ਵੀ ਲਾਭ ਵੀ ਨਾ ਲਿਆ। ਉਹ ਤਾਂ ਉਹ ਗੱਲ ਹੋਈ ਕਿ ਅੰਮ੍ਰਿਤ ਦੇ ਸਮੁੰਦਰ ਦੇ ਕੋਲ ਜਾ ਕੇ ਫਿਰ ਵੀ ਪਿਆਸੇ ਮਰ ਗਏ। ਪੁਰਾਤਨ ਗੁਰਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ ਦੱਸ ਰਹੇ ਨੇ ਮਹਾਂਕਵੀ ਜੀ ਕਿ ਦਿੱਲੀ ਦੇ ਮਜਨੂੰ ਦੇ ਟਿੱਲੇ ਤੇ ਅੰਮ੍ਰਿਤ ਹੀ ਵਰਸ ਰਿਹਾ, ਅੰਮ੍ਰਿਤ ਵੇਲੇ ਸਭ ਪਾਸੇ ਬਾਣੀ ਦਾ ਹੀ ਜਾਪ ਹੋ ਰਿਹਾ, ਜਿਹਦਾ ਜਿਹਦਾ ਜਿਹੜਾ ਜਿਹੜਾ ਕੋਈ ਕੰਮ ਹੈ ਉਹ ਆਪਣਾ ਕੰਮ ਵੀ ਕਰੀ ਜਾਂਦੇ ਆ, ਨਾਲ ਕਈ ਘੋੜਿਆਂ ਨੂੰ ਸਵੇਰੇ ਸਵੇਰੇ ਘਾਹ ਪੱਠਾ ਵੀ ਪਾ ਰਹੇ ਨੇ, ਉਹ ਭਜਨ ਵੀ ਕਰੀ ਜਾਂਦੇ ਨਾਲ ਨਾਲ, ਅੰਮ੍ਰਿਤ ਦੀਆਂ ਬੂੰਦਾਂ ਹੀ ਵਰਸ ਰਹੀਆਂ, ਅੰਮ੍ਰਿਤ ਵੇਲਾ ਹੈ।
ਪ੍ਰਾਤੋ ਤੁਲੋ ਸਤਿਗੁਰ ਬਾਣੀ,
ਦਿਨ ਚੜ੍ਹਦਿਆਂ ਤਾਈ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ।
ਪਠਤ ਸੁਨਤ ਕਰ ਪ੍ਰੀਤ ਮਾਨੀ,
ਗੁਰਸਿੱਖ ਵੀ ਗੁਰਬਾਣੀ ਪੜ੍ਹਦੇ ਨੇ, ਸੁਣਦੇ ਨੇ ਬੜੇ ਪ੍ਰੇਮ ਨਾਲ। ਖਾਲਸਾ ਜੀ ਜਿਹੜੇ ਬਚਨ ਆਉਂਦੇ ਆ ਨਾ ਚੌਥੇ ਪਾਤਸ਼ਾਹ ਦੇ, ਕਿ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਤੇ ਕਈ ਕਹਿੰਦੇ ਆ ਵੀ ਜਦੋਂ ਦਿਨ ਚੜ੍ਹੇ ਉਦੋਂ ਗੁਰਬਾਣੀ ਪੜ੍ਹਨ ਦਾ ਹੁਕਮ। ਹਰ ਇੱਕ ਨੇ ਨਾ ਆਪਣੀ ਮਤਲਬ ਨਾਲ ਆਪਣੇ ਮਤਲਬ ਦੇ ਅਰਥ ਕੱਢੇ ਹੁੰਦੇ ਗੁਰਬਾਣੀ, ਜਿਹਨੂੰ ਜਿਵੇਂ ਚੰਗਾ ਲੱਗਦਾ ਉਦਾਂ ਹੀ ਕਰ ਲੈਂਦੇ ਵੀ ਚਲੋ ਏਦਾਂ ਕਰ ਲੈਂਦੇ, ਐਸਾ ਨਹੀਂ ਕਰਨਾ ਚਾਹੀਦਾ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਦਾ ਮਤਲਬ ਹੈ ਵੀ ਦਿਨ ਚੜ੍ਹੇ ਤੱਕ ਬਾਣੀ ਗਾਵੇ, ਪੜ੍ਹੇ, ਜਦੋਂ ਤੱਕ ਦਿਨ ਨਹੀਂ ਚੜ੍ਹ ਜਾਂਦਾ। ਤੋ ਇੱਥੇ ਵਚਨ ਆ ਰਿਹਾ ਕਿ ਜਦੋਂ ਤੱਕ ਦਿਨ ਨਹੀਂ ਚੜ੍ਹਦਾ ਉਦੋਂ ਤੱਕ ਗੁਰਬਾਣੀ ਪੜ੍ਹਦੇ ਨੇ ਸਿੱਖ, ਗੁਰਬਾਣੀ ਸੁਣਦੇ ਨੇ, ਸਿਮਰਨ ਕਰਦੇ ਸੁਣਦੇ ਨੇ।
ਸੂਰ ਉਦੈ ਸਭ ਸੂਰ ਸੋ ਆਏ,
ਜਦੋਂ ਸੂਰਜ ਉਦੇ ਹੋਇਆ, ਜਿੰਨੇ ਸੂਰਮੇ ਸੀ, ਜਿੰਨੇ ਯੋਧੇ ਸੀ ਮਹਾਰਾਜ ਜੀ ਦੇ, ਉਹ ਸਾਰੇ ਇਕੱਠੇ ਹੋ ਕੇ ਆ ਗਏ।
ਗੁਰ ਤੰਬੂ ਦਰ ਪਰ ਸਮੁਦਾਏ,
ਇੱਥੇ ਸਤਿਗੁਰੂ ਜੀ ਦਾ ਤੰਬੂ ਲੱਗਾ ਸੀ, ਮਹਾਰਾਜ ਜੀ ਦੀਆਂ ਕਨਾਤਾਂ ਲੱਗੀਆਂ ਸੀ, ਸਤਿਗੁਰਾਂ ਦੇ ਦਰਵਾਜ਼ੇ ਤੇ ਜਿੰਨੇ ਯੋਧੇ ਸੀ ਦਿਨ ਚੜ੍ਹਦਿਆਂ ਤਾਈ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਸੰਦਬੱਧ ਹੋ ਕੇ ਆ ਗਏ।
ਸ਼੍ਰੀ ਹਰਗੋਬਿੰਦ ਚੰਦ ਮਨਿੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਚੰਦਰਮਾ ਦੇ ਮਨਿੰਦ ਬੜਾ ਸੁੰਦਰ ਮੁਖੜਾ ਹੈ।
ਬਿਕਸੇ ਜੁਗ ਲੋਚਨ ਅਰਬਿੰਦੇ,
ਜਦੋਂ ਲੋ ਲੱਗੀ ਨਾ ਬਾਹਰ, ਦਿਨ ਚੜ ਗਿਆ, ਪਹੁ ਫੁੱਟ ਗਈ, ਇਧਰ ਸਤਿਗੁਰੂ ਜੀ ਦੇ ਵੀ ਨੇਤਰ ਖੁੱਲੇ ਉਸ ਵਕਤ। ਹਾਂਜੀ,
ਸੂਖਮ ਵਸਤਰ ਮੈਂ ਦੇ ਅਭਿਰਾਮਾ,
ਪਾਤਸ਼ਾਹ ਨੇ ਸਰੀਰ ਤੇ ਤਨ ਤੇ ਵਸਤਰ ਧਾਰਨ ਕੀਤੇ, ਸੂਖਸ਼ਮ ਧਾਗੇ ਦੇ ਬਣੇ ਹੋਏ, ਜਿਹੜੇ ਤਨ ਨੂੰ ਸੁਖ ਦੇਣ, ਖਰਵੇ ਨਹੀਂ ਹਨ, ਬੜੇ ਕੂਲੇ ਤੇ ਨਰਮ ਜੇ ਵਸਤਰ ਨੇ ਜਿਹੜੇ ਸਤਿਗੁਰੂ ਜੀ ਨੇ ਸਰੀਰ ਤੇ ਧਾਰੇ ਹਨ।
ਗਨ ਪਾਲਨ ਕੋ ਪੈਰੇ ਉਜਾਮਾ,
ਸਤਿਗੁਰੂ ਜੀ ਜਿਹੜਾ ਚੋਲਾ ਪਾਉਂਦੇ ਸੀ ਬਹੁਤ ਵਿਸਥਾਰ ਵਾਲਾ, ਬਹੁਤ ਸਾਰੀਆਂ ਉਹਦੀਆਂ ਕਲੀਆਂ, ਉਹਦੇ ਪੱਲੇ ਖੁੱਲਾ ਚੋਲਾ ਮਹਾਰਾਜ ਜੀ ਪਾਉਂਦੇ ਹਨ।
ਰੰਗਦਾਰ ਸੁੰਦਰ ਦਸਤਾਰ,
ਸੀਸ ਉੱਤੇ ਬਹੁਤ ਸੋਹਣੀ ਰੰਗ ਦੀ ਮਹਾਰਾਜ ਜੀ ਨੇ ਦਸਤਾਰ ਜਿਹੜੀ ਹੈ ਉਹ ਸਜਾਈ ਹੈ।
ਸਿਰ ਪਰ ਸ਼ੋਭਤ ਦੁਤੀ ਉਦਾਰ,
ਦੇਵ ਦੇ ਸੀਸ ਉੱਤੇ ਬਹੁਤ ਸੋਹਣੀ ਦੁਤੀ, ਬਹੁਤ ਸੋਹਣੀ ਕ੍ਰਾਂਤੀ ਜਿਹੜੀ ਹੈ ਉਹ ਦਸਤਾਰ ਦੇ ਸਹਿਤ ਸ਼ੋਭਨੀਕ ਹੋ ਰਹੀ ਹੈ।
ਉਪਰ ਜਿਗਾ ਜਵਾਹਰ ਜਰੇ,
ਤੇ ਦਸਤਾਰ ਦੇ ਉੱਤੇ ਸਤਿਗੁਰੂ ਜੀ ਨੇ ਜਗਾ ਲਾਈ ਹੈ, ਜਗ੍ਹਾ ਦੇ ਵਿੱਚ ਸਤਿਗੁਰੂ ਜੀ ਨੇ ਸੋਹਣੀ ਕਲਗੀ ਸਜਾਈ ਹੈ।
ਕਲਗੀ ਮੁਕਤਾ ਕੋ ਗੁੱਛ ਧਰੇ,
ਕਲਗੀ ਦੇ ਨਾਲ ਮੋਤੀਆਂ ਦਾ ਗੁੱਛਾ ਜਿਹੜਾ ਉਹ ਕਲਗੀ ਦੇ ਨਾਲ ਲਟਕਦਾ ਸੋਹਣਾ ਲੱਗਦਾ
ਨਵਰਤਨੇ ਅੰਗਦ ਭੁਜ ਪਾਏ
ਡੋਲਿਆਂ ਨਾਲ ਮਹਾਰਾਜ ਜੀ ਨੇ ਅੰਗਦ ਬੰਨੇ ਨੇ ਬਹੂਟੇ ਜਿਨ੍ਹਾਂ ਤੇ ਨੌ ਰਤਨ ਜੜੇ ਹੋਏ ਨੇ
ਜਬਰ ਜਵਾਹਰ ਗਰੀ ਸੁਹਾਏ
ਗਲ ਦੇ ਵਿਚ ਸਤਿਗੁਰੂ ਜੀ ਨੇ ਬੜੀ ਸੋਹਣੀ ਮੋਤੀਆਂ ਦੀ ਮਾਲਾ ਜਿਹਦੇ ਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ ਉਹ ਪਾਈ ਹੈ
ਵੈਰ ਫਰਸ਼ ਕਰਵਾਈ ਵਿਸਾਲਾ
ਦੀਵਾਨ ਸਜਾਇਆ ਗਿਆ ਸੀ ਸਤਿਗੁਰਾਂ ਦਾ ਬਾਹਰ ਬੜੇ ਸੋਹਣੇ ਫਰਸ਼ ਸੋਹਣੇ ਗਿਲਮ ਗਲੀਚੇ ਮਹਾਰਾਜ ਜੀ ਦੇ ਦੀਵਾਨ ਦੇ ਵਿਚ ਸਜਾਏ ਗਏ ਵਿਛਾਏ ਗਏ
ਤੰਬੂ ਤੇ ਨਿਕਸੀ ਤਿਸ ਕਾਲਾ
ਦੀਵਾਨ ਚ ਜਾ ਕੇ ਸੰਗਤ ਨੂੰ ਦਰਸ਼ਨ ਦੇਣ ਲਈ ਮਹਾਰਾਜ ਜੀ ਆਪਣੇ ਤੰਬੂ ਚੋਂ ਨਿਕਲ ਕੇ ਬਾਹਰ ਆਏ ਜਿੰਨੇ ਯੋਧੇ ਸੀ ਬਾਹਰ ਲੈਣ ਚ ਖੜੇ ਹੋਏ ਸੀ ਇਹ ਸਤਿਗੁਰਾਂ ਨੇ ਬਾਹਰ ਆਉਣਾ ਮਹਾਰਾਜ ਜੀ ਨੂੰ ਸਲਾਮੀ ਦੇਣੀ ਹੈ ਉਹ ਸਾਰੇ ਯੋਧੇ ਬਾਹਰ ਖੜੇ ਨੇ ਕਵਾਇਦ ਕਰਨ ਵਾਸਤੇ ਸਲਾਮੀ ਦੇਣ ਵਾਸਤੇ ਸਤਿਗੁਰੂ ਜੀ ਤੰਬੂ ਚੋਂ ਨਿਕਲ ਕੇ ਬਾਹਰ ਆਏ
ਖਰੀ ਸਕਲੋ ਇਹ ਬੰਧਨ ਠਾਨੀ
ਬਾਹਰ ਖਲੋਤੇ ਜਿੰਨੇ ਸੂਰਮੇ ਜਿੰਨੇ ਸਿੱਖ ਯੋਧੇ ਸੀ ਸਾਰਿਆਂ ਨੇ ਸੀਸ ਝੁਕਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਲਾਮ ਕੀਤੀ ਨਮਸਕਾਰ ਕੀਤੀ
ਦਰਸ਼ਨ ਕਰਤ ਗੁਰੂ ਗੁਣ ਖਾਨੀ
ਗੁਣਾਂ ਦੀ ਖਾਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਸਾਰੇ
ਕੰਚਨ ਖਚਿਤ ਪ੍ਰਿਅੰਕ ਬਡੇਰਾ
ਮਹਾਰਾਜ ਜੀ ਦਾ ਪਲੰਘਾ ਬੜਾ ਸੁੰਦਰ ਉਹਦੇ ਤੇ ਸੋਨਾ ਮੜਿਆ ਹੋਇਆ ਸਤਿਗੁਰਾਂ ਦੇ ਪਲੰਘੇ ਪਾਤਸ਼ਾਹ ਦਾ ਜਿਹੜਾ ਪਲੰਘਾ ਨਾ ਉਸ ਪਲੰਘੇ ਦੇ ਉੱਤੇ ਗੁਰੂ ਖਾਲਸਾ ਜੀ ਸੋਨਾ ਲੱਗਾ ਸੋਨੇ ਦੇ ਨਾਲ ਖਚਿਤ ਕੀਤਾ ਹੋਇਆ ਪਲੰਘਾ ਜਿਹੜੇ ਪਾਵੇ ਨੇ ਉਹਨਾਂ ਤੇ ਸੋਨੇ ਦੇ ਪੱਤਰੇ ਚਾੜੇ ਹੋਏ ਨੇ ਬਾਦਸ਼ਾਹ ਗੁਰਦੇਵ ਦਾ ਪਲੰਘਾ ਹੈ ਹਾਂਜੀ
ਆਸਤਰਨ ਤੇ ਮ੍ਰਿਦੁਲ ਕਨੇਰਾ
ਉੱਤੇ ਬੜੀ ਸੋਹਣੀ ਵਿਛਾਈ ਕੀਤੀ ਹੋਈ ਹੈ ਬੜਾ ਕੂੜਾ ਤੇ ਕੋਮਲ ਵਿਛਾਣੀ ਵਿਛਾਈ ਜਿਹੜੀ ਹੈ ਉਹ ਕੀਤੀ ਹੋਈ ਹੈ
ਬੈਠੇ ਲੱਗਿਓ ਦੀਵਾਨ ਮਾਨਾ
ਆ ਕੇ ਸਤਿਗੁਰੂ ਜੀ ਆਪਣੇ ਪਲੰਘੇ ਤੇ ਬੈਠ ਗਏ ਸਜ ਗਏ ਤੇ ਸੰਗਤ ਨੂੰ ਦਰਸ਼ਨ ਦੇ ਰਹੇ ਨੇ ਦੀਵਾਨ ਸਜ ਗਿਆ
ਜੋਧਾ ਤੇਰੇ ਸ਼ਸਤਰ ਧਰ ਨਾਨਾ
ਮਹਾਰਾਜ ਜੀ ਦੇ ਜਿੰਨੇ ਸੂਰਮੇ ਯੋਧੇ ਨੇ ਉਹ ਸਾਰੇ ਸਤਿਗੁਰਾਂ ਦੇ ਦੀਵਾਨ ਚ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਬੈਠ ਗਏ
ਸਿੱਖ ਮਸੰਦ ਸੇਵਕ ਸਮੁਦਾਏ
ਬਹੁਤ ਸਾਰੇ ਸਿੱਖ ਤੇ ਗੁਰੂ ਘਰ ਦੇ ਜਿਹੜੇ ਮਸੰਦ ਤੇ ਸੇਵਾਦਾਰ ਹਨ
ਖਰੋ ਮੇਵਰੋ ਅਰਜ਼ ਅਲਾਏ
ਸਭ ਦੀਵਾਨ ਚ ਬੈਠ ਗਏ ਜਿਹੜਾ ਮੇਵੜਾ ਸੀ ਅਰਦਾਸੀਆ ਉਹ ਮੇਵੜਾ ਅਰਦਾਸੀਆ ਸਿੱਖ ਸਤਿਗੁਰਾਂ ਦੇ ਸਨਮੁਖ ਖਲੋ ਕੇ ਅਰਦਾਸ ਕਰਨ ਲੱਗਾ
ਪੁਰਬਾਸੀ ਸਿੱਖ ਕਰੇ ਕਰਾਹਾ
ਅਰਦਾਸ ਕਿਨ੍ਹਾਂ ਦੀ ਸਿੱਖਾਂ ਦੀ ਮਹਾਰਾਜ ਅਮਕਾ ਸਿੱਖ ਇਹ ਅਰਦਾਸ ਕਰਾਉਂਦਾ ਮਹਾਰਾਜ ਅਮਕਾ ਸਿੱਖ ਆ ਵਸਤਾ ਆਪ ਜੀ ਦੇ ਚਰਨਾਂ ਚ ਲੈ ਕੇ ਆਇਆ ਆਪ ਜੀ ਪ੍ਰਵਾਨ ਕਰੋ ਏਦਾਂ ਗੁਰਦੇਵ ਦੇ ਚਰਨਾਂ ਚ ਅਰਦਾਸਾਂ ਹੋ ਰਹੀਆਂ ਜਿਤਨੇ ਪੁਰਵਾਸੀ ਨੇ ਦਿੱਲੀ ਨਗਰ ਦੇ ਨਿਵਾਸੀ ਨੇ ਉਹ ਸਭ ਪਿਟਾਵਾਂ ਲੈ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਹਾਜ਼ਰ ਹੋ ਰਹੇ ਨੇ
ਆਵਨ ਲਾਗੇ ਗੁਰ ਕੇ ਪਾਹਾ
ਸਤਿਗੁਰੂ ਜੀ ਦੇ ਚਰਨਾ ਪਾਸ ਬੜੀ ਭਾਵਨਾ ਨਾਲ ਬੜੇ ਅਦਬ ਨਾਲ ਸਤਿਕਾਰ ਨਾਲ ਸਿੱਖ ਆਉਣ ਲੱਗੇ
ਜਿਨੋ ਭਾਵਨੀ ਪੂਰਨ ਹੋਈ
ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਦੀਆਂ ਕਾਮਨਾਵਾਂ ਪੂਰਨ ਹੋਈਆਂ ਨੇ ਕਿਸੇ ਦਾ ਕੋਈ ਮਨੋਰਥ ਪੂਰਾ ਹੋਇਆ
ਅਰਪਣ ਲਗੇ ਆਨ ਕਰ ਸੋਈ
ਗੁਰਦੇਵ ਦੇ ਚਰਨਾਂ ਚ ਸ਼ੁਕਰਾਨਾ ਕਰਨ ਲਈ ਆਉਂਦੇ ਕੋਈ ਸੁਖਣਾ ਸੁਖੀ ਹੁੰਦੀ ਤੇ ਉਹ ਸੁਖਣਾ ਆ ਕੇ ਪੂਰੀ ਕਰਦੇ ਮਹਾਰਾਜ ਜੀ ਦੇ ਚਰਨਾਂ ਚ ਉਹੀ ਵਸਤੂ ਭੇਟਾ ਕਰਕੇ
ਪੁਰਤੇ ਗੁਰ ਲਗ ਲਾਰੋ ਪਰਿਓ
ਕਹਿੰਦੇ ਮਜਨੂੰ ਦੇ ਟਿੱਲੇ ਤੋਂ ਲੈ ਕੇ ਦਿੱਲੀ ਨਗਰ ਤੱਕ ਲੈਣਾ ਲੱਗ ਗਈਆਂ ਸੰਗਤ ਦੀਆਂ ਇੰਨੀ ਸੰਗਤ ਮਜਨੂੰ ਦੇ ਟਿੱਲੇ ਤੋਂ ਲੈ ਕੇ ਇਧਰ ਪੁਰਾਣੀ ਦਿੱਲੀ ਤਾਂ ਹੀ ਵੇਖੋ ਕਿੰਨਾ ਲੰਮਾ ਪਿੰਡ ਹੈ ਕਹਿੰਦੇ ਲੈਣਾ ਲੱਗ ਗਈਆਂ ਆਉਂਦਿਆਂ ਜਾਂਦਿਆਂ ਸਿੱਖਾਂ ਦੀਆਂ ਇੰਨੇ ਸਿੱਖ ਆਏ ਦਰਸ਼ਨਾਂ ਨੂੰ
ਦਰਸ਼ਨ ਕਰਨ ਪ੍ਰੇਮ ਉਰ ਭਰਿਓ
ਸਤਿਗੁਰੂ ਜੀ ਦੇ ਦਰਸ਼ਨ ਕਰਦੇ ਤੇ ਸਭ ਦਾ ਮਨ ਪ੍ਰੇਮ ਨਾਲ ਭਰ ਰਿਹਾ
ਕੋਸ ਸੈਂਕਰੇ ਜਿਨ ਹਿਤ ਜਾਤੇ
ਸਿੱਖਾਂ ਦੇ ਮਨ ਚ ਇਹ ਗੱਲਬਾਤ ਚੱਲਦੀ ਆਪਸ ਚ ਵੀ ਕਰਦੇ ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਅਸੀਂ ਸੈਂਕੜੇ ਕੋਹਾਂ ਦੂਰ ਤੱਕ ਜਾਂਦੇ ਸੀ
ਆਏ ਘਰ ਮੈਂ ਸੋ ਸੁਖ ਦਾਤੇ
ਐਸੇ ਸੁੱਖਾਂ ਦੇ ਦਾਤੇ ਸਤਿਗੁਰਾਂ ਨੇ ਸਾਨੂੰ ਸਾਡੇ ਘਰ ਵਿੱਚ ਆ ਕੇ ਦਰਸ਼ਨ ਦੇ ਦਿੱਤੇ ਹੈ हे गुरु हरगोबिंद साहब दा साडे ते बड़ा वड्डा परउपकार जिन्हां दे दर्शन करन लई कई कोह दा पेंडा तय करके जांदे सी ਉਹ ਆਪ ਆ ਕੇ ਘਰ ਚ ਸਾਨੂੰ ਦਰਸ਼ਨ ਦੇ ਰਹੇ ਨੇ
ਕੋ ਅਸਮੰਦ ਭਾਗ ਵੈ ਪਾਰੇ
ਇਹਦੇ ਕਿਹਦੇ ਇਹੋ ਜਿਹੇ ਮਾੜੇ ਭਾਗ ਤੇ ਮੰਦ ਭਾਗ ਹੋਣਗੇ ਵੀ ਘਰ ਵਿੱਚ ਆਏ ਹੋਣ ਸਤਿਗੁਰੂ ਤੇ ਫਿਰ ਵੀ ਦਰਸ਼ਨ ਨਾ ਕਰ ਸਕੇ ਕਹਿੰਦੇ ਫਿਰ ਉਹ ਕਿਹੜਾ ਹੋਵੇਗਾ ਇਹੋ ਜਿਹਾ ਮੰਦ ਭਾਗਾਂ ਵਾਲਾ
ਜਾਏ ਨਹੀਂ ਗੁਰ ਦਰਸ਼ ਨਿਹਾਰੇ
ਇਹਨੇ ਜਾ ਕੇ ਸਤਿਗੁਰਾਂ ਦੇ ਹੁਣ ਵੀ ਦਰਸ਼ਨ ਨਾ ਕੀਤੇ ਸਭ ਤੋਂ ਮਾੜੇ ਭਾਗ ਨੇ ਉਹਦੇ ਵੀ ਜੇ ਘਰ ਆ ਕੇ ਸਤਿਗੁਰੂ ਦਰਸ਼ਨ ਦੇ ਰਹੇ ਨੇ ਤੇ ਫਿਰ ਵੀ ਜਾ ਕੇ ਦਰਸ਼ਨ ਨਾ ਕਰ ਸਕਣ ਉਹ ਬੰਦੇ ਦੇ ਤਾਂ ਫਿਰ ਬਹੁਤ ਹੀ ਮਾੜੇ ਭਾਗ ਹੋਣਗੇ
ਇਮ ਆਪਸ ਮੈਂ ਕਹਿ ਕਹਿ ਚਾਲੇ
ਇਹ ਤਾਂ ਆਪਸ ਵਿੱਚ ਗੱਲਾਂ ਕਰ ਕਰਕੇ ਸਿੱਖ ਚੱਲ ਪਏ
ਸੋਚ ਇਸ਼ਨਾਨਨ ਠਾਣੀ ਉਤਾਲੇ
ਬੜੀ ਕਾਹਲੀ ਨਾਲ ਘਰੋਂ ਇਸ਼ਨਾਨ ਪਾਨ ਕਰਕੇ ਸੋਹਣੇ ਬਸਤਰ ਧਾਰਨ ਕਰਕੇ ਆ ਰਹੇ ਨੇ
ਲੈ ਲੈ ਸੰਗ ਕਰਾਹ ਉਮਾਏ
ਤੇ ਕਈ ਗੁਰਸਿੱਖ ਘਰਾਂ ਚੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਲੈ ਕੇ ਆ ਰਹੇ ਨੇ
ਚੱਲ ਆਵਤ ਸ਼੍ਰੀ ਸਤਿਗੁਰ ਪਾਏ
ਸਤਿਗੁਰੂ ਜੀ ਦੇ ਪਾਸ ਬੜੀ ਭਾਵਨਾ ਨਾਲ ਅਦਬ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੁੰਦੇ ਨੇ
ਹੁਣ ਲੱਗੀ ਸਭ ਕੀ ਅਰਦਾਸ
ਜਿਹੜਾ ਜਿਹੜਾ ਕੋਈ ਮਾਈ ਭਾਈ ਕੋਈ ਕੜਾ ਪ੍ਰਸ਼ਾਦ ਲੈ ਕੇ ਆ ਰਿਹਾ ਕੋਈ ਮਿਸ਼ਟਾਨ ਲੈ ਕੇ ਆ ਰਿਹਾ ਕੋਈ ਮਾਇਆ ਲੈ ਕੇ ਹਾਜ਼ਰ ਹੋ ਰਿਹਾ ਕੋਈ ਬਸਤਰ ਲੈ ਕੇ ਕੋਈ ਘੋੜੇ ਲੈ ਕੇ ਕੋਈ ਸ਼ਸਤਰ ਲੈ ਕੇ ਸਭ ਦੀਆਂ ਅਰਦਾਸ ਬੇਨਤੀਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਹੋ ਰਹੀਆਂ ਹਨ
ਵਰਤੇ ਪੰਚਾਮ੍ਰਿਤ ਗੁਰ ਪਾਸ
ਮਹਾਰਾਜ ਜੀ ਦੇ ਪਾਸ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਗੁਰੂ ਕੇ ਲੰਗਰਾਂ ਚ ਬਣ ਕੇ ਤਿਆਰ ਹੋਈਆਂ ਮਰਿਆਦਾ ਨਾਲ ਉਹ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿੱਚ ਖੁੱਲੀ ਵਰਤ ਰਹੀ ਹੈ
ਬਹੁ ਉਤਸਵ ਕਰ ਕਰ ਨਰ ਨਾਰੀ
ਬਹੁਤ ਸਾਰੇ ਨਰ ਨਾਰੀਆਂ ਮਾਨੋ ਜਿਵੇਂ ਉਹਨਾਂ ਦੇ ਘਰਾਂ ਵਿੱਚ ਵਿਆਹ ਵਾਲਾ ਮਾਹੌਲ ਹੁੰਦਾ ਏਦਾਂ ਖੁਸ਼ੀ ਹੋ ਰਹੀ ਹੈ ਸਭ ਨੂੰ ਸਤਿਗੁਰਾਂ ਦੇ ਆਉਣ ਦੀ
ਦਰਸੇ ਗੁਰ ਪਰਵੈ ਬਲਿਹਾਰੀ
ਨਾਲੇ ਆ ਕੇ ਦਰਸ਼ਨ ਕਰਦੇ ਨਾਲੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਦੇਵ ਤੋਂ ਬਲਿਹਾਰ ਜਾਂਦੇ ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਹਨ
ਗਨ ਸੰਗਤ ਕੋ ਮੇਲ ਸਕੇਲੇ
ਬਹੁਤ ਸਾਰੀਆਂ ਸੰਗਤਾਂ ਦਾ ਮੇਲ ਇਕੱਠਾ ਹੋ ਕੇ ਆਇਆ
ਦਰਸੇ ਚੋਂ ਦਿਸ਼ ਗੁਰੂ ਸੋਹੇਲੇ
ਚਾਰੇ ਪਾਸੇ ਸਤਿਗੁਰਾਂ ਦੇ ਸੰਗਤ ਹੀ ਸੰਗਤ ਹੈ ਸਭ ਦਰਸ਼ਨ ਕਰ ਰਹੇ ਨੇ ਸਤਿਗੁਰਾਂ ਦੇ ਦਰਸ਼ਨਾਂ ਦਾ ਲਾਹਾ ਪ੍ਰਾਪਤ ਕਰ ਰਹੇ ਨੇ
ਇਤਨੇ ਮੈਂ ਵਜ਼ੀਰ ਖਾਂ ਆਇਓ
ਇਹਨੇ ਨੂੰ ਵਜ਼ੀਰ ਖਾਂ ਵੀ ਆ ਗਿਆ ਸਤਿਗੁਰਾਂ ਦੇ ਦਰਸ਼ਨਾਂ ਨੂੰ
ਪਗ ਪੰਕਜ ਪਰ ਸੀਸ ਨਿਵਾਇਓ
ਆ ਕੇ ਗੁਰੂ ਚਰਨਾਂ ਚ ਬੜੇ ਅਦਬ ਨਾਲ ਵਜ਼ੀਰ ਖਾਨ ਨੇ ਮੱਥਾ ਟੇਕਿਆ
ਸਾਦਰ ਤਿਸੇ ਬਿਠਾਵਨ ਕੀਨ
ਗੁਰਦੇਵ ਨੇ ਵਜ਼ੀਰ ਖਾਨ ਦੇ ਆਏ ਦਾ ਸਨਮਾਨ ਕਰਕੇ ਬਿਠਾਇਆ
ਪਿਕ ਸਰੂਪ ਮੁਦ ਪ੍ਰੇਮ ਪ੍ਰਬੀਨ
ਵਜ਼ੀਰ ਖਾਨ ਨੇ ਜਦੋਂ ਸਤਿਗੁਰੂ ਜੀ ਦੇ ਸੋਹਣੇ ਦੀਦਾਰ ਕੀਤੇ ਮਨ ਬੜਾ ਖੁਸ਼ ਹੋਇਆ ਮਨ ਰਾਜੀ ਹੋ ਗਿਆ ਵਜ਼ੀਰ ਖਾਨ ਦਾ
ਹੱਥ ਜੋੜ ਕਰ ਅਰਜ਼ ਗੁਜ਼ਾਰੀ
ਹੱਥ ਜੋੜ ਕੇ ਵਜ਼ੀਰ ਖਾਨ ਬੋਲਿਆ ਕਹਿਣ ਲੱਗਾ
ਹਜ਼ਰਤ ਕਰਤ ਯਾਦ ਇਤਤਾਰੀ
ਕਹਿਣ ਲੱਗਾ ਮਹਾਰਾਜ ਬਾਦਸ਼ਾਹ ਸਲਾਮਤ ਜਹਾਂਗੀਰ ਤੁਹਾਨੂੰ ਯਾਦ ਕਰ ਰਿਹਾ
ਦਰਸ ਅਪੂਰਬ ਹੀਰਨ ਚਾਊ
ਉਹ ਆਪ ਜੀ ਦੇ ਪ੍ਰਥਮ ਦਰਸ਼ਨ ਕਰਨਾ ਚਾਹੁੰਦਾ ਪਹਿਲੀ ਵਾਰੀ ਮਿਲਣਾ ਸੀ ਇਸ ਕਰਕੇ ਅਪੂਰਵ ਦਾ ਮਤਲਬ ਹੁੰਦਾ ਵੀ ਪਹਿਲੇ ਦਰਸ਼ਨ ਆਪ ਜੀ ਦੇ ਪ੍ਰਥਮ ਪਹਿਲੀ ਵਾਰ ਦਰਸ਼ਨ ਕਰਨਾ ਚਾਹੁੰਦਾ ਹੈ
ਸੁਣ ਗੁਣ ਗਨ ਮਨ ਸਹਿਜ ਸੁਭਾਉ
ਬਾਦਸ਼ਾਹ ਨੇ ਤੁਹਾਡੇ ਗੁਣ ਸੁਣੇ ਨੇ ਤੁਹਾਡੇ ਸੁਭਾਉ ਬਾਰੇ ਸੁਣਿਆ ਤੁਹਾਡੀ ਵਡਿਆਈ ਸੁਣੀ ਹੈ
ਗੁਰ ਜੀ ਬਾਰ ਬਾਰ ਤੁਮ ਬਾਤ
ਮਹਾਰਾਜ ਜੀ ਸੁਣ ਕੇ ਉਹਦੇ ਮਨ ਚ ਇੰਨਾ ਚਾਅ ਜਾ ਗਿਆ ਤੁਹਾਡੇ ਦਰਸ਼ਨਾਂ ਦਾ ਵੀ ਬਾਰ ਬਾਰ ਤੁਹਾਡੀਆਂ ਹੀ ਗੱਲਾਂ ਕਰਦਾ ਤੁਹਾਡੇ ਬਾਰੇ ਹੀ ਪੁੱਛਦਾ
ਪੂਜਿਤ ਰਿਓ ਰਿਦੇ ਹਰ ਖਾਤ
ਬੜਾ ਖੁਸ਼ ਹੋ ਕੇ ਪੁੱਛਦਾ ਸੀ ਸਤਿਗੁਰੂ ਜੀ ਠੀਕ ਨੇ ਉਹਨਾਂ ਦਾ ਸਫ਼ਰ ਠੀਕ ਰਿਹਾ ਦਿੱਲੀ ਤੱਕ ਆਉਣ ਦਾ ਉਹਨਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਜਿੱਥੇ ਉਹਨਾਂ ਡੇਰਾ ਕੀਤਾ ਬਿਲਕੁਲ ਠੀਕ ਨੇ ਏਦਾਂ ਮਹਾਰਾਜ ਜਹਾਂਗੀਰ ਨੇ ਬਹੁਤ ਵਾਰ ਆਪ ਜੀ ਬਾਰੇ ਪੁੱਛਿਆ
ਕਿਰਪਾ ਧਾਰ ਨਿਜ ਕਰੋ ਪਿਆਨਾ
ਹੁਣ ਮਹਾਰਾਜ ਆਪ ਜੀ ਕਿਰਪਾ ਕਰਕੇ ਬਾਦਸ਼ਾਹ ਦੀ ਇੱਛਾ ਪੂਰੀ ਕਰੋ ਤੇ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ
ਮਿੱਤਰਨ ਸੁਖ ਦਿਓ ਸ਼ਤਰ ਨਹਾਨਾ।
ਮਹਾਰਾਜ ਆਪਣੇ ਮਿੱਤਰਾਂ ਨੂੰ ਸੁਖ ਦਿਓ ਤੇ ਜਿਹੜੇ ਦੁਖੀ ਨੇ ਦੁਸ਼ਮਣ ਨੇ ਉਹਨਾਂ ਦਾ ਨਾਸ਼ ਕਰੋ।
ਸੁਨ ਕਰ ਸ਼੍ਰੀ ਹਰਗੋਬਿੰਦ ਚੰਦ।
ਜਦੋਂ ਵਜ਼ੀਰ ਖਾਨ ਨੇ ਉਹ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਸ਼੍ਰੀ ਮੁਕਤੇ ਬੋਲੇ ਜਗ ਬੰਦ।
ਸਾਰੇ ਜਗਤ ਦੇ ਬੰਦਨੀਏ, ਸਾਰੇ ਜਗਤ ਦੇ ਪੂਜਨੀਏ, ਮੀਰੀਆਂ ਪੀਰੀਆਂ ਦੇ ਮਾਲਕ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਅਬ ਸੰਗਤ ਸਗਰੀ ਚੱਲ ਆਈ।
ਕਹਿਣ ਲੱਗੇ ਵਜ਼ੀਰ ਖਾਨ, ਤੁਸੀਂ ਵੇਖ ਹੀ ਰਹੇ ਹੋ ਕਿ ਦਿੱਲੀ ਦੀ ਸਾਰੀ ਸੰਗਤ ਆਈ ਹੈ ਸਾਡੇ ਦਰਸ਼ਨਾਂ ਨੂੰ।
ਧਰ ਸ਼ਰਧਾ ਦਰਸੇ ਸੁਖ ਪਾਈ।
ਇਹ ਸਾਰੀ ਸੰਗਤ ਸ਼ਰਧਾ ਧਾਰਨ ਕਰਕੇ ਆ ਕੇ ਸਾਡੇ ਦਰਸ਼ਨ ਕਰ ਰਹੀ ਹੈ, ਇਹਨਾਂ ਨੂੰ ਸਾਡੇ ਦਰਸ਼ਨਾਂ ਚੋਂ ਸੁਖ ਪ੍ਰਾਪਤ ਹੁੰਦਾ।
ਪੂਰਨ ਇਨੋ ਭਾਵਨੀ ਹੋਏ।
ਅਸੀਂ ਆਪਣੀ ਸੰਗਤ ਦੀ, ਆਪਣੇ ਸਿੱਖਾਂ ਦੀ ਭਾਵਨੀ ਪੂਰਨ ਕਰ ਲਈਏ।
ਵਰਤ ਕਰਾਹਾ ਲੀਤ ਸਭ ਕੋਏ।
ਸਾਰੀ ਸੰਗਤ ਚ ਦੇਗ ਵਰਤ ਰਹੀ ਹੈ, ਕੜਾ ਪ੍ਰਸ਼ਾਦ ਵਰਤ ਰਿਹਾ, ਸਭ ਲੈ ਰਹੇ ਨੇ।
ਗੁਰ ਪ੍ਰਸਾਦ ਲੈ ਘਰ ਵਰਤਾਵੇ।
ਇਹ ਪ੍ਰਸ਼ਾਦ ਫਿਰ ਘਰ ਵੀ ਲੈ ਕੇ ਜਾਂਦੇ ਆ ਭਾਵਨਾ ਨਾਲ, ਜਾ ਕੇ ਆਪਣੇ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਪ੍ਰਸ਼ਾਦ ਵਰਤਾਉਂਦੇ ਨੇ।
ਸਭ ਪਰਿਵਾਰ ਜਨਮ ਸਫਲਾਵੇ।
ਔਰ ਆਪਣੇ ਸਾਰੇ ਪਰਿਵਾਰ ਸਹਿਤ ਆਪਣੇ ਜਨਮ ਨੂੰ ਸਫਲ ਹੋਇਆ ਜਾਣਦੇ ਨੇ।
ਬਹੁ ਪ੍ਰੇਮੀ ਦਰਸ਼ਨ ਇੱਥੇ ਆਏ।
ਵੇਖੋ ਕਿੰਨੇ ਸਿੱਖ ਨੇ ਜਿਹੜੇ ਪ੍ਰੇਮੀ ਨੇ ਸਾਡੇ ਦਰਸ਼ਨ ਕਰਨ ਨੂੰ ਆਏ ਹਨ।
ਕਿਮ ਇਨ ਤਿਆਗ ਸਕੇ ਚੱਲ ਜਾਏ।
ਇਹਨਾਂ ਨੂੰ ਏਦਾਂ ਛੱਡ ਕੇ ਅਸੀਂ ਤੁਹਾਡੇ ਨਾਲ ਹੁਣੇ ਕਿਵੇਂ ਜਾ ਸਕਦੇ ਹਾਂ। ਮਹਾਰਾਜ ਜੀ ਕਹਿੰਦੇ ਪਹਿਲਾਂ ਸੰਗਤ ਹੈ, ਇਹਨਾਂ ਨੂੰ ਛੱਡ ਕੇ ਵੀ ਇਹਨਾਂ ਨੂੰ ਇੱਥੇ ਹੀ ਬਿਠਾ ਕੇ ਵੀ ਹਾਲੇ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਸਭ ਦੀਆਂ ਅਰਦਾਸਾਂ ਬੇਨਤੀਆਂ ਸੁਣਨੀਆਂ, ਤੇ ਇਹਨਾਂ ਨੂੰ ਏਦਾਂ ਵਿੱਚੇ ਛੱਡ ਕੇ ਅਸੀਂ ਤੁਹਾਡੇ ਨਾਲ ਹੁਣੇ ਨਹੀਂ ਜਾ ਸਕਦੇ।
ਜਬ ਇਨ ਕੀ ਹੋਏ ਪੂਰਨ ਆਸਾ।
ਜਦੋਂ ਇਹਨਾਂ ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ, ਇਹ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਅਸੀਂ ਸੁਣ ਲਵਾਂਗੇ।
ਕਰ ਕਰ ਦਰਸ਼ਨ ਜਾਏ ਆਵਾਸਾ।
ਸਾਡੇ ਦਰਸ਼ਨ ਕਰਕੇ ਸਾਡੇ ਦਰਬਾਰ ਚੋਂ ਜਦੋਂ ਵਾਪਸ ਵਿਦਾ ਹੋ ਜਾਣਗੇ,
ਤਬ ਆਮ ਚੱਲੇ ਸ਼ਾਹ ਕੇ ਪਾਸੀ।
ਫਿਰ ਅਸੀਂ ਬਾਦਸ਼ਾਹ ਕੋਲ ਚੱਲ ਕੇ ਜਾਵਾਂਗੇ। ਏਦਾਂ ਸੰਗਤ ਨੂੰ ਵਿੱਚੇ ਛੱਡ ਕੇ ਹੁਣੇ ਨਹੀਂ ਜਾ ਸਕਦੇ। ਸੰਗਤ ਨੂੰ ਅਸੀਂ ਦਰਸ਼ਨ ਦੇਣੇ ਆ, ਇਹਨਾਂ ਦੀਆਂ ਭਾਵਨਾਵਾਂ ਪੂਰਨ ਕਰਨੀਆਂ, ਤੇ ਜਦੋਂ ਇਹ ਸਾਰੀ ਸੰਗਤ ਦਰਸ਼ਨ ਕਰ ਹਟੇਗੀ, ਫਿਰ ਅਸੀਂ ਤੁਹਾਡੇ ਨਾਲ ਬਾਦਸ਼ਾਹ ਕੋਲ ਚੱਲਾਂਗੇ।
ਮਿਲੇ ਭਲੇ ਦਿਲ ਹੋਏ ਹੁਲਾਸੀ।
ਬਾਦਸ਼ਾਹ ਨੂੰ ਮਿਲਾਂਗੇ, ਬਾਦਸ਼ਾਹ ਦੇ ਨਾਲ ਗੱਲਬਾਤ ਵੀ ਕਰਾਂਗੇ, ਹੁਲਾਸ ਦਿਆਂਗੇ।
ਸੁਣ ਵਜ਼ੀਰ ਖਾਂ ਬਹੁ ਉਚਾਰੇ।
ਸੁਣ ਕੇ ਵਜ਼ੀਰ ਖਾਨ ਕਹਿਣ ਲੱਗਾ, ਮਹਾਰਾਜ ਜੀ ਸਤ ਵਚਨ ਜਿਵੇਂ ਆਪ ਜੀ ਕਹਿੰਦੇ ਉਹ ਸਹੀ ਹੈ। ਨਾਲੇ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ,
ਹਮ ਪੀ ਸੇਵਕ ਸਿੱਖ ਤੁਮਾਰੇ।
ਕਹਿਣ ਲੱਗਾ, ਮਹਾਰਾਜ ਸਾਰਿਆਂ ਸਿੱਖਾਂ ਨੂੰ ਕੜਾ ਪ੍ਰਸ਼ਾਦ ਦੇ ਰਹੇ ਹੋ, ਖੁੱਲੇ ਗੱਫੇ ਉਦੋਂ ਵਰਤਾ ਰਹੇ ਹੋ, ਸਭ ਨੂੰ ਦੇ ਰਹੇ ਹੋ, ਤੇ ਮਹਾਰਾਜ ਮੈਂ ਵੀ ਤਾਂ ਤੁਹਾਡਾ ਸੇਵਕ ਹਾਂ, ਤੁਹਾਡੇ ਘਰ ਦਾ ਸਿੱਖ ਹਾਂ।
ਦਿਓ ਪ੍ਰਸਾਦ ਖਾਏ ਸੁਖ ਪਾਵੇ।
ਮਹਾਰਾਜ ਮੈਨੂੰ ਵੀ ਪ੍ਰਸ਼ਾਦ ਦਿਓ, ਕੜਾ ਪ੍ਰਸ਼ਾਦ, ਮੈਂ ਵੀ ਛਕਾਂ ਤੇ ਸੁਖ ਪਾਵਾਂ। ਮੇਰੀ ਵੀ ਇੱਛਾ ਵੀ ਮੈਂ ਵੀ ਘਰ ਲੈ ਕੇ ਜਾਵਾਂ ਤੇ ਆਪਣੇ ਪਰਿਵਾਰ ਨੂੰ ਛਕਾ ਕੇ ਜੀਵਨ ਸਫਲਾ ਕਰਾਂ।
ਮਾਨੁੱਖ ਜਨਮ ਆਪਣ ਸਫਲਾਵੇ।
ਮੇਰਾ ਇਹ ਮਨੁੱਖਾ ਜਨਮ ਸਫਲ ਹੋ ਜਾਏ। ਮਹਾਰਾਜ ਇਹ ਪ੍ਰਸ਼ਾਦ, ਕੜਾ ਪ੍ਰਸ਼ਾਦ ਆਪ ਜੀ ਮੈਨੂੰ ਬਖਸ਼ੋ।
ਹਜ਼ਰਤ ਕੇ ਹਿਤ ਦੀਜੇ ਔਰ।
ਮਹਾਰਾਜ ਨਾਲੇ ਬਾਦਸ਼ਾਹ ਵਾਸਤੇ ਵੀ ਦੇ ਦਿਓ, ਜਹਾਂਗੀਰ ਲਈ ਮੈਂ ਉਹਦੇ ਵਾਸਤੇ ਵੀ ਲੈ ਜਾਵਾਂ।
ਪਹੁੰਚਾਵੋ ਮੈਂ ਤਿਸੇ ਠੌਰ।
ਬਾਦਸ਼ਾਹ ਦੇ ਮਹਿਲਾਂ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਉਹਦੇ ਕੋਲ ਪਹੁੰਚਦੀ ਕਰਦਿਆਂ,
ਤਬ ਸਤਿਗੁਰ ਦੀਨੇ ਦੋਏ ਥਾਲ।
ਮਹਾਰਾਜ ਜੀ ਨੇ ਹੁਕਮ ਕੀਤਾ, ਦੋ ਥਾਲ ਕੜਾ ਪ੍ਰਸ਼ਾਦ ਦੇ ਭਰ ਕੇ ਨਾ, ਇੱਕ ਵਜ਼ੀਰ ਖਾਨ ਵਾਸਤੇ ਤੇ ਦੂਜਾ ਥਾਲ ਜਿਹੜਾ ਸੀ ਉਹ ਬਾਦਸ਼ਾਹ ਵਾਸਤੇ। ਮਹਾਰਾਜ ਜੀ ਨੇ ਦੋ ਥਾਲ ਭਰ ਕੇ ਕੜਾ ਪ੍ਰਸ਼ਾਦ ਦੇ ਦਿੱਤੇ।
ਭਰ ਕਰਾ ਸੰਗ ਸਵਾਦ ਵਿਸਾਲ।
ਕੜਾ ਪ੍ਰਸ਼ਾਦ ਅੰਮ੍ਰਿਤ ਦੇ ਸਮਾਨ ਹੀ ਬਣਿਆ ਹੋਇਆ, ਸਤਿਗੁਰੂ ਜੀ ਦੇ ਚਰ ਹੱਥ ਲੱਗੇ ਹੋਏ, ਮਹਾਰਾਜ ਜੀ ਦੇ ਸਤਿਗੁਰਾਂ ਨੂੰ ਭੋਗ ਲੱਗਿਆ ਹੋਇਆ, ਪ੍ਰਸ਼ਾਦ ਮਹਾਰਾਜ ਜੀ ਨੇ ਛਕਿਆ ਹੋਇਆ ਸੀ ਤੇ ਅੰਮ੍ਰਿਤ ਹੀ ਬਣਿਆ ਹੋਇਆ। ਸਿੱਖ ਬੜੇ ਪ੍ਰੇਮ ਨਾਲ ਮਰਿਆਦਾ ਨਾਲ ਦੇਗ ਤਿਆਰ ਕਰਦੇ, ਐਨ ਇਸ਼ਨਾਨ ਪਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਜਿੱਥੇ ਦੇਗ ਤਿਆਰ ਕਰਨੀ ਉਹ ਚੌਂਕਾ ਉਹ ਚੁੱਲ੍ਹਾ ਚੰਗੀ ਤਰ੍ਹਾਂ ਸਾਫ਼ ਕਰਕੇ ਅੱਜ ਕੱਲ੍ਹ ਚਲੋ ਗੈਸ ਭੱਠੀਆਂ ਆਦਿਕ ਹੁੰਦੀਆਂ ਪਹਿਲਾਂ ਆਮ ਕਰਕੇ ਚੁੱਲ੍ਹਿਆਂ ਤੇ ਹੀ ਬਣਾਉਂਦੇ ਤੇ ਚੁੱਲ੍ਹਿਆਂ ਨੂੰ ਵੀ ਲਿਪ ਲੈਂਦੇ ਫਿਰ ਉੱਤੇ ਦੇਗ ਤਿਆਰ ਕਰਦੇ ਨਾਲ ਜਪਜੀ ਸਾਹਿਬ ਦਾ ਪਾਠ ਪੜ੍ਹੀ ਜਾਣਾ ਤੇ ਜਿੰਨੀ ਵਿੱਚ ਰਸਤ ਪਾਉਣੀ ਪੂਰੀ ਬਰਾਬਰ ਦੀ ਤੋਲ ਕੇ ਇਹ ਨਹੀਂ ਵੀ ਅੰਦਾਜ਼ੇ ਨਾਲ ਅੱਜ ਕੱਲ੍ਹ ਤਾਂ ਅੰਦਾਜ਼ੇ ਨਾਲ ਹੀ ਮੁੱਠੀ ਜੀ ਭਰ ਕੇ ਨਾਲ ਆਟਾ ਪਾ ਦਿੰਦੇ ਉਹਦੇ ਹਿਸਾਬ ਨਾਲ ਹੀ ਵਿੱਚ ਹੀ ਖੰਡ ਪਾ ਦਿੰਦੇ ਆ ਤੇ ਵਿੱਚ ਹੀ ਫਿਰ ਏਦਾਂ ਦਾ ਉਹ ਵਰਤਾਰਾ ਪਾਣੀ ਠੰਡਾ ਹੀ ਕਈ ਵਾਰੀ ਪਾ ਲੈਂਦੇ ਤੋ ਚਾਸਣੀ ਵੱਖਰੀ ਬਣਾਉਂਦੇ ਖੰਡ ਵਾਲੀ ਉਹਨੂੰ ਪੁਣ ਲੈਂਦੇ ਜਿਹੜਾ ਕੋਈ ਮਾੜਾ ਮੋਟਾ ਖੰਡ ਦੇ ਵਿੱਚ ਮਿੱਟੀ ਇਕੱਠਾ ਹੁੰਦਾ ਉਹ ਸਾਫ਼ ਹੋ ਜਾਂਦਾ ਤੇ ਦੇਗ ਜਿਹੜੀ ਵਸਤੂ ਆ ਉਹ ਪੂਰਾ ਬਰਾਬਰ ਬਰਾਬਰ ਤੋਲ ਜੇ ਪਾਈਆ ਖੰਡ ਹੈ ਤੇ ਪਾਈਆ ਹੀ ਘਿਓ ਹੈ ਤੇ ਪਾਈਆ ਹੀ ਆਟਾ ਪਾਉਣਾ ਵਿੱਚ ਤੇ ਕਿਲੋ ਪਾਣੀ ਪਵੇਗਾ ਉਸ ਹਿਸਾਬ ਦੇ ਨਾਲ ਏਦਾਂ ਦੇਗ ਤਿਆਰ ਕਰਦੇ ਬੜੇ ਸੋਹਣੇ ਢੰਗ ਨਾਲ ਦੇਗ ਤਿਆਰ ਹੁੰਦੀ ਆਟਾ ਚੰਗੀ ਤਰ੍ਹਾਂ ਪਹਿਲਾਂ ਭੁੰਨ ਲੈਣਾ ਜਦੋਂ ਲਾਲ ਜਿਹਾ ਹੋ ਜਾਣਾ ਆਟਾ ਪਤਾ ਵੀ ਹੁਣ ਸੁਗੰਧੀ ਆਉਣ ਲੱਗ ਪਈ ਆਟੇ ਭੁੰਨਣ ਦਾ ਸਭ ਤੋਂ ਵਧੀਆ ਨਾਲੇ ਲਾਲ ਜਿਹਾ ਹੋ ਜਾਏ ਜਦੋਂ ਤੇ ਫਿਰ ਸੁਗੰਧੀ ਆਉਣ ਲੱਗ ਪਏ ਫਿਰ ਉਹਦੇ ਚ ਬਾਅਦ ਚ ਚਾਸਣੀ ਵਾਲਾ ਪਾਣੀ ਪਾਉਂਦੇ ਉਹਨਾਂ ਚਿਰ ਖੋਂਚਾ ਫਿਰੀ ਜਾਂਦਾ ਜਦੋਂ ਤੱਕ ਉਹ ਦੇਗ ਕੜਾਈ ਦੇ ਨਾਲ ਲੱਗਣੀ ਬੰਦ ਹੋ ਜਾਏ ਫਿਰ ਉਹ ਦੇਗ ਤਿਆਰ ਹੁੰਦੀ ਉਹ ਮਹਾਰਾਜ ਜੀ ਦੇ ਕੋਲ ਸੱਜ ਕੇ ਆਉਂਦੀ ਜਦੋਂ ਗੁਰਸਿੱਖ ਛਕਦੇ ਵਰਤਦੀ ਤੇ ਅੰਮ੍ਰਿਤ ਦੇ ਸਮਾਨ ਹੀ ਸਵਾਦ ਆਉਂਦਾ ਉਹ ਪ੍ਰਸ਼ਾਦ ਦਾ ਉਹ ਦੋ ਥਾਲ ਭਰ ਕੇ ਦਿੱਤੇ ਹਨ
ਇੱਕ ਕੋ ਰਾਖੋ ਆਪਣਾ ਆਵਾਸ
ਮਹਾਰਾਜ ਜੀ ਨੇ ਆਖਿਆ ਇੱਕ ਥਾਲ ਵਜ਼ੀਰ ਖਾਨ ਜੀ ਤੁਸੀਂ ਆਪਣੇ ਘਰ ਲੈ ਜਿਓ
ਦੂਸਰ ਦਿਓ ਸ਼ਾਹ ਕੇ ਪਾਸ
ਜਿਹੜਾ ਦੂਜਾ ਥਾਲ ਹੈ ਉਹ ਤੁਸੀਂ ਬਾਦਸ਼ਾਹ ਨੂੰ ਦੇ ਦਿਓ
ਲੇ ਵਜ਼ੀਰ ਖਾਂ ਕਰਕੇ ਨਮੋ
ਵਜ਼ੀਰ ਖਾਨ ਨੇ ਸੀਸ ਝੁਕਾ ਕੇ ਨਮਸਕਾਰ ਕਰਦਿਆਂ ਦੋਵੇਂ ਥਾਲ ਕੜਾ ਪ੍ਰਸ਼ਾਦ ਦੇ ਲਏ
ਉਠ ਤੂਰਨ ਗਮਨਿਓ ਤਿਸ ਸਮੋ
ਕਾਲੀ ਕਾਲੀ ਛੇਤੀ ਨਾਲ ਚੱਲ ਪਿਆ ਵੀ ਠੰਡੀ ਨਾ ਹੋ ਜੇ ਦੇ ਪੂਰੀ ਗਰਮ ਵੀ ਨਹੀਂ ਸੀ ਤੇ ਨਾ ਪੂਰੀ ਠੰਡੀ ਸੀ ਵੀ ਜਿਹਨੂੰ ਹੱਥ ਲੱਗ ਸਕੇ ਇੰਨੀ ਕੁ ਦੇਗ ਉਹਨੂੰ ਭੋਗ ਲੱਗਦਾ ਸ਼ੀਤਲ ਪ੍ਰਸ਼ਾਦ ਨੂੰ ਤੱਤੀ ਤੱਤੀ ਦੇਗ ਨੂੰ ਭੋਗ ਨਹੀਂ ਲੱਗਦਾ ਉਹ ਕਹਿੰਦੇ ਦੇਗ ਲੈ ਕੇ ਛੇਤੀ ਨਾਲ ਚੱਲ ਪਿਆ
ਨਿਜ ਨਿਕੇਤ ਇੱਕ ਪੱਟ ਕਰ ਥਾਲਾ
ਇੱਕ ਥਾਲ ਇਹਨੇ ਆਪਣੇ ਘਰ ਭੇਜ ਦਿੱਤਾ ਵੀ ਇਹ ਲੈ ਚੱਲੋ ਘਰ ਤੇ ਮੈਂ ਬਾਦਸ਼ਾਹ ਨੂੰ ਦੇ ਆਵਾਂ
ਦੂਸਰ ਸ਼ਾਹ ਨਿਕਟ ਲੇ ਚਾਲਾ
ਦੂਜਾ ਥਾਲ ਬਾਦਸ਼ਾਹ ਦੇ ਕਿਲੇ ਚ ਲੈ ਕੇ ਪਹੁੰਚ ਗਿਆ
ਉਤਲਾਵਤ ਦਰ ਉਲੰਘ ਤਮਾਮ
ਕਾਲੀ ਕਾਲੀ ਜਾਂਦਾ ਵੀ ਛੇਤੀ ਨਾਲ ਦੇ ਕਿਉਂਕਿ ਥੋੜਾ ਜਿਹਾ ਠੰਡਾ ਸਮਾਂ ਸੀ ਮੌਸਮ ਠੰਡਾ ਸੀ ਧੁੱਪ ਬੜੀ ਕਾਹਲੀ ਨਾਲ ਚੱਲਦਾ ਤਾਂ ਜੋ ਦੇਗ ਜਿਹੜੀ ਆ ਉਹ ਪੂਰੀ ਠੰਡੀ ਨਾ ਹੋ ਜਾਵੇ
ਹਜ਼ਰਤ ਕੀਨ ਇਸ਼ਨਾਨ ਹਮਾਮ
ਉਧਰ ਬਾਦਸ਼ਾਹ ਹਮਾਮ ਹਮਾਮਾ ਚ ਇਸ਼ਨਾਨ ਕਰਦੇ ਪੁਰਾਣੇ ਕਿਲੇ ਵੇਖੀਏ ਬੜੇ ਹਮਾਮ ਬਣਾਏ ਹੁੰਦੇ ਇਹਨਾਂ ਨੇ ਉਹ ਹਮਾਮ ਚੋ ਇਸ਼ਨਾਨ ਕਰਕੇ ਬਾਹਰ ਨਿਕਲਿਆ ਸੀ ਬਾਦਸ਼ਾਹ ਉਦੋਂ
ਨਿਕਸੇ ਵੈਰ ਅਸਨ ਰੁਚ ਜਾਗੀ
ਉਹ ਹਾਲੇ ਨਹਾ ਕੇ ਬਾਹਰ ਆਇਆ ਹੀ ਸੀ ਤੇ ਉਹਨੂੰ ਭੁੱਖ ਲੱਗੀ ਜਦੋਂ ਸਰਦੀਆਂ ਦੇ ਦਿਨ ਜੇ ਹੋਣ ਰਾਤਾਂ ਲੰਮੀਆਂ ਹੁੰਦੀਆਂ ਨਾਲੇ ਏਦਾਂ ਦੇ ਬਾਦਸ਼ਾਹ ਲੋਕ ਉੱਠਦੇ ਵੀ ਇਸ਼ਨਾਨ ਪਾਣੀ ਵੀ 9-10 ਵਜੇ ਹੀ ਕਰਦੇ ਆ ਤੋ ਭੁੱਖ ਜੀ ਲੱਗੀ ਹੋਈ ਸੀ ਉਹਨੂੰ ਐਨ ਉਦੋਂ ਉਹਨੂੰ ਖਾਣ ਦੀ ਕੋਈ ਇੱਛਾ ਹੋਈ
ਹੁਤੀ ਸੀਤ ਰੁੱਤ ਬਹੁਤ ਸ਼ੁੱਧ ਲੱਗੀ
ਸਰਦੀਆਂ ਦੇ ਦਿਨ ਸੀ ਭੁੱਖ ਜ਼ਿਆਦਾ ਲੱਗੀ ਕਿਉਂਕਿ ਰਾਤ ਬੜੀ ਲੰਮੀ ਹੁੰਦੀ ਹੈ ਸਵੇਰੇ 10-11 ਵਜੇ ਤਾਂ ਉਹ ਵੱਜ ਗਏ ਹੋਣਗੇ ਜਦੋਂ ਆਇਆ ਤੋ ਇਸ਼ਨਾਨ ਪਾਨ ਕਰਕੇ ਭੁੱਖੇ ਨੂੰ ਬਹੁਤ ਲੱਗੀ ਹੋਈ ਬਾਦਸ਼ਾਹ ਨੂੰ
ਤਬ ਕਰਾਲੇ ਪਹੁੰਚੇ ਉਤਾਹਾਂ
ਉਸੇ ਵਕਤ ਹੀ ਵਜ਼ੀਰ ਖਾਨ ਸਿੱਧਾ ਹੀ ਕਿਉਂਕਿ ਉਹ ਤਾਂ ਬਾਦਸ਼ਾਹ ਦਾ ਖਾਸ ਅਹਿਲਕਾਰ ਸੀ ਉਹਦੇ ਮਹਿਲ ਦੇ ਵਿੱਚ ਜਿੱਥੇ ਬਾਦਸ਼ਾਹ ਇਸ਼ਨਾਨ ਕਰਕੇ ਬਾਹਰ ਨਿਕਲਿਆ ਉੱਥੇ ਦੇਗ ਲੈ ਕੇ ਪਹੁੰਚ ਗਿਆ
ਹੀਰਤ ਹਜ਼ਰਤ ਮੁਕਤੇ ਕਹਾ
ਬਾਦਸ਼ਾਹ ਨੇ ਜਦੋਂ ਵਜ਼ੀਰ ਖਾਨ ਨੂੰ ਵੇਖਿਆ ਤੇ ਵੇਖ ਕੇ ਬੋਲਿਆ
ਕਹੋ ਵਜ਼ੀਰ ਖਾਂ ਕਿਆ ਲੈ ਆਇਓ
ਕਹਿਣ ਲੱਗਾ ਵਜ਼ੀਰ ਖਾਨ ਇਹ ਥਾਲ ਢੱਕ ਕੇ ਲਿਆਇਆ ਕੀ ਲਿਆ ਕੇ ਆਇਆ ਮੈਨੂੰ ਤਾਂ ਪਹਿਲਾਂ ਹੀ ਭੁੱਖ ਲੱਗੀ ਹੋਈ ਹੈ
ਸਤਿਗੁਰ ਸੰਗ ਨਹੀਂ ਦ੍ਰਿਸ਼ਟ ਆਇਓ
ਤੂੰ ਤਾਂ ਸਤਿਗੁਰਾਂ ਨੂੰ ਲੈਣ ਗਿਆ ਸੀ ਉਹ ਤੇਰੇ ਨਾਲ ਨਹੀਂ ਦਿਸਦੇ ਆਏ ਨਹੀਂ
ਕਰ ਜੋਰਤ ਤਬ ਕਿਉਂ ਸੁਣਾਇਓ
ਹੱਥ ਜੋੜ ਕੇ ਵਜ਼ੀਰ ਖਾਨ ਬੋਲਿਆ ਕਹਿਣ ਲੱਗਾ
ਸ਼੍ਰੀ ਗੁਰ ਕਿਰਪਾ ਪ੍ਰਸਾਦ ਪਠਾਏ
ਕਹਿਣ ਲੱਗਾ ਬਾਦਸ਼ਾਹ ਸਲਾਮਤ ਗੁਰੂ ਪਾਤਸ਼ਾਹ ਨੇ ਤੇਰੇ ਲਈ ਕੜਾ 50 ਪ੍ਰਸ਼ਾਦ ਦੀ ਦੇਗ ਭੇਜੀ ਹੈ
ਆਪ ਤਿਆਰ ਹੋਵਤ ਇਤੇ ਆਵਨ
ਆਪ ਵੀ ਉਹ ਤਿਆਰ ਹੋ ਰਹੇ ਨੇ ਤੇਰੇ ਵੱਲ ਆਉਣ ਨੂੰ
ਪ੍ਰਥਮ ਕਰੋ ਮੁਖ ਮੈਂ ਇਹ ਪਾਵਨ
ਆਲੇ ਪਹਿਲਾ ਪ੍ਰਸ਼ਾਦ ਛਕ ਸਤਿਗੁਰੂ ਜੀ ਦਾ ਭੇਜਿਆ ਹੋਇਆ
ਉਤੀ ਚੁਦਾ ਟਿਗ ਸ਼ਾਹ ਮੰਗਾਇਓ
ਪਾਤਸ਼ਾਹ ਨੂੰ ਪਹਿਲਾਂ ਹੀ ਭੁੱਖ ਲੱਗੀ ਹੋਈ ਉਦੋਂ ਇੱਛਾ ਹੋ ਰਹੀ ਸੀ ਕੁਝ ਛਕਣ ਦੀ ਤੇ ਕੋਲ ਬੁਲਾ ਲਿਆ ਵਜ਼ੀਰ ਖਾਨ ਨੂੰ
ਭਰਿਓ ਕਵਰ ਕਰ ਆਨਨ ਪਾਇਓ
ਤੇ ਕਹਿੰਦੇ ਇੱਕ ਮੁੱਠੀ ਭਰ ਕੇ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਦਿੱਤੀ ਇਹਨੇ ਥੋੜੀ ਜਿਹੀ ਪਹਿਲਾਂ ਇੱਕ ਕੌਰੀ ਜੀ ਜਿੰਨੀ ਕੁ ਮੁੱਖ ਚ ਜਾਂਦੀ ਹੈ ਉਹ ਕੜਾਹ ਪ੍ਰਸ਼ਾਦ ਦੀ ਦੇਗ ਆਪਣੇ ਮੂੰਹ ਵਿੱਚ ਪਾਈ
ਸਵਾਦ ਅਪੂਰਬ ਪਾਏ ਅਜਾਇਬ
ਛਕੇ ਬੜੇ ਪਦਾਰਥ ਸੀ ਬਾਦਸ਼ਾਹ ਸੀ ਉਹਨੂੰ ਕਿਹੜਾ ਕੋਈ ਕਮੀ ਹੋਣੀ ਹੈ ਖਰੇ ਕਿੰਨਾ ਕੁਝ ਖਾਧਾ ਹੋਣਾ ਪਰ ਆਹ ਜੋ ਅੱਜ ਛਕਿਆ ਨਾ ਕਹਿੰਦਾ ਏਦਾਂ ਦਾ ਸਵਾਦ ਕਦੇ ਕੜਾਹ ਤਾਂ ਪਹਿਲਾਂ ਵੀ ਕਈ ਵਾਰੀ ਖਾਧਾ ਪਰ ਏਦਾਂ ਦਾ ਸਵਾਦ ਨਹੀਂ ਆਇਆ ਜੋ ਇਹਦੇ ਵਿੱਚ ਆ ਰਿਹਾ
ਕਯੋ ਧੰਨ ਗੁਰੂ ਨਾਨਕ ਸਾਹਿਬ
ਕਹਿਣ ਲੱਗਾ ਛਕਦਿਆਂ ਹੀ ਨਾ ਬਾਦਸ਼ਾਹ ਦੇ ਮੂੰਹੋਂ ਇੱਕੋ ਸ਼ਬਦ ਨਿਕਲਿਆ ਧੰਨ ਗੁਰੂ ਨਾਨਕ ਸਾਹਿਬ ਪ੍ਰਸ਼ਾਦ ਮੁੱਖ ਚ ਜਾਂਦਿਆਂ ਹੀ ਨਾ ਇਕਦਮ ਰਸਨਾ ਤੋਂ ਇਹਦੇ ਨਿਕਲਿਆ ਧੰਨ ਗੁਰੂ ਨਾਨਕ ਸਾਹਿਬ ਤੁਸੀਂ ਕੜਾਹ ਉਦਾਂ ਵੀ ਬਣਾ ਲਓ ਘਰ ਚ ਭੋਗਣਾ ਨਾ ਲਵਾਓ ਅਰਦਾਸ ਕਰਕੇ ਉਹ ਸਵਾਦ ਨਹੀਂ ਆਏਗਾ ਜਦੋਂ ਤੁਸੀਂ ਅਰਦਾਸ ਕਰਕੇ ਭੋਗ ਪ੍ਰਵਾਨ ਕਰਾ ਲਓ ਮਹਾਰਾਜ ਜੀ ਨੂੰ ਕਿਰਪਾਨ ਭੇਟ ਕਰ ਉਹਦਾ ਅੰਮ੍ਰਿਤ ਵਰਗਾ ਸਵਾਦ ਹੋ ਜਾਂਦਾ ਇਹ ਪ੍ਰਤੱਖ ਅਜਮਾਇਆ ਹੋਇਆ ਹੈ ਉਦਾਂ ਬਣਾ ਲਓ ਉਦਾਂ ਉਹ ਸਵਾਦ ਹੀ ਨਹੀਂ ਲੱਗਦਾ ਜਦੋਂ ਮਹਾਰਾਜ ਜੀ ਨੂੰ ਕਿਰਪਾਨ ਭੇਟ ਕਰ ਲਓ ਉਸੇ ਵੇਲੇ ਉਹਦਾ ਰਸ ਹੀ ਬਦਲ ਜਾਂਦਾ ਉਹਦਾ ਸਵਾਦ ਹੀ ਬਦਲ ਜਾਂਦਾ ਜਦੋਂ ਇਹਨੇ ਕੋਰੀ ਭਰ ਕੇ ਮੂੰਹ ਚ ਪਾਈ ਨਾ ਪ੍ਰਸ਼ਾਦ ਦੀ ਖਾਲਸਾ ਜੀ ਮੂੰਹ ਤੋਂ ਬਦੋ ਬਦੀ ਨਿਕਲਿਆ ਧੰਨ ਗੁਰੂ ਨਾਨਕ ਦੇਵ ਸਾਹਿਬ ਹਾਂਜੀ
ਇੱਕ ਸ਼ੁਭ ਅਸਨ ਦੁਤੀਏ ਗੁਰ ਕਲਾ
ਕਹਿੰਦੇ ਇੱਕ ਤਾਂ ਸਭ ਤੋਂ ਸ਼ੁਭ ਅਸਨ ਸ਼ੁਭ ਪ੍ਰਸ਼ਾਦ ਹੈ ਇਹਦੇ ਤੋਂ ਉੱਤਮ ਕੋਈ ਵਸਤੂ ਨਹੀਂ ਕੜਾ ਪ੍ਰਸ਼ਾਦ ਦੂਜਾ ਉਹਦੇ ਚ ਗੁਰੂ ਸਾਹਿਬ ਦੀ ਕਲਾ ਵਰਤੀ ਛੇਵੇਂ ਪਾਤਸ਼ਾਹ ਆਪਣੇ ਹੱਥੀ ਦਿੱਤਾ ਸੀ ਥਾਲ ਛੇਵੇਂ ਪਾਤਸ਼ਾਹ ਨੇ ਨਾ ਆਪ ਦਿੱਤਾ ਸੀ ਥਾਲ ਪ੍ਰਸ਼ਾਦ ਵੀ ਆਪਣੇ ਹੱਥੀ ਪਾਇਆ ਸੀ ਥਾਲ ਚ ਦੂਜੀ ਉਹਦੇ ਚ ਗੁਰੂ ਸਾਹਿਬ ਦੀ ਕਲਾ
ਤ੍ਰਿਤੀਏ ਛੁਦਾ ਸਵਾਦ ਅਤ ਭਲਾ
ਤੀਜਾ ਇਹਨੂੰ ਭੁੱਖ ਲੱਗੀ ਹੋਈ ਸੀ ਬਾਦਸ਼ਾਹ ਨੂੰ ਇਸ ਕਰਕੇ ਕਹਿੰਦੇ ਸਵਾਦ ਹੀ ਅਸਚਰਜ ਬਣ ਗਿਆ ਉਹਦਾ ਹਾਂਜੀ
ਅਪਰ ਗ੍ਰਾਸ ਪੁੰਨ ਮੁਖ ਮੈਂ ਪਾਏ
ਇੱਕ ਵਾਰੀ ਪਾ ਕੇ ਮੂੰਹ ਚ ਫਿਰ ਦੁਬਾਰਾ ਇਹਨੇ ਪ੍ਰਸ਼ਾਦ ਮੁੱਖ ਚ ਪਾਇਆ
ਖਾਵਤ ਰੁਚਤੇ ਬਚਨੇ ਅਲਾਏ
ਨਾਲੇ ਛਕੀ ਜਾਂਦਾ ਤਕਰੀਬਨ ਉਹ ਥਾਲ ਵਿੱਚੋਂ ਵਾਹਵਾ ਪ੍ਰਸ਼ਾਦ ਜਿਹੜਾ ਇਹ ਛਕ ਗਿਆ ਤੇ ਛਕਦਿਆਂ ਛਕਦਿਆਂ ਬਾਦਸ਼ਾਹ ਨਾਲ ਕਹਿੰਦਾ
ਸ਼੍ਰੀ ਨਾਨਕ ਬ੍ਰਿਧ ਬੈਭੋ ਹੋਵੇ
ਕਹਿਣ ਲੱਗਾ ਗੁਰੂ ਨਾਲੇ ਹੱਸਦਾ ਹੋਇਆ ਬੋਲਿਆ ਕਹਿੰਦਾ ਗੁਰੂ ਨਾਨਕ ਸਾਹਿਬ ਲੱਗਦਾ ਵੀ ਬਜ਼ੁਰਗ ਹੋਣਗੇ ਬੋਲਿਆ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਬਜ਼ੁਰਗ ਹੋਣਗੇ ਬਿਰਧ ਅਵਸਥਾ ਚ ਹੋਣਗੇ
ਅਸ ਪ੍ਰਸਾਦ ਜਿਨ ਹਿਤ ਕਰ ਜੋਵੇ
ਤਾਂ ਹੀ ਉਹਨਾਂ ਵਾਸਤੇ ਏਦਾਂ ਦਾ ਪ੍ਰਸ਼ਾਦ ਬਣਦਾ ਵੀ ਦੰਦਾਂ ਦੀ ਤਾਂ ਲੋੜ ਹੀ ਨਹੀਂ ਪੈਂਦੀ ਚੱਬਣ ਦੀ ਵੀ ਗ੍ਰਾਹੀ ਪਾਓ ਮੂੰਹ ਚ ਸਿੱਧੀ ਅੰਦਰ ਜਾਂਦੀ ਹੈ ਕਹਿੰਦਾ ਵੇਖੋ ਸਾਡੇ ਵਰਗੇ ਬੁੱਢਿਆਂ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿੰਨਾ ਖਿਆਲ ਰੱਖਿਆ ਵੀ ਇਹ ਪ੍ਰਸ਼ਾਦ ਬਣਾਇਆ ਕਹਿੰਦੇ ਜੇ ਕਿਤੇ ਦੰਦਾਂ ਨਾਲ ਚੱਬਣ ਵਾਲਾ ਹੁੰਦਾ ਫਿਰ ਤਾਂ ਔਖਾ ਹੋ ਜਾਣਾ ਸੀ ਕੰਮ ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਬਿਰਧ ਹੋਣਗੇ ਤਾਂ ਹੀ ਇਹੋ ਜਿਹਾ ਪ੍ਰਸ਼ਾਦ ਉਹ ਛਕਦੇ ਸਨ
ਬਿਨਾਂ ਦਸਨ ਸੋ ਖਾਏ ਸੁਖਾਰੇ
ਇਹ ਤਾਂ ਦੰਦਾਂ ਦੀ ਲੋੜ ਹੀ ਨਹੀਂ ਪੈਂਦੀ ਬਿਨਾਂ ਦੰਦਾਂ ਤੋਂ ਹੀ ਇਹਦੀ ਕੋਰੀ ਭਰ ਕੇ ਮੂੰਹ ਚ ਪਾਓ ਸਿੱਧੀ ਕੰਠ ਚੋਂ ਅੰਦਰ ਜਾਂਦੀ ਹੈ
ਸਾਧ ਵਿਸਾਲ ਸਬਨ ਇੱਕ ਸਾਰੇ
ਕਹਿੰਦਾ ਫਿਰ ਇਹ ਨੀ ਵੀ ਪਹਿਲੀ ਕੋਰੀ ਦਾ ਸਵਾਦ ਹੋਰ ਹੋਵੇਗਾ ਦੂਜੀ ਦਾ ਹੋਰ ਸਾਰਾ ਇੱਕੋ ਸਾਰ ਹੀ ਹੈ ਸਾਰੇ ਪ੍ਰਸ਼ਾਦ ਵਿੱਚ ਇੱਕੋ ਜਿਹਾ ਹੀ ਸਵਾਦ ਆਉਂਦਾ
ਅਬਲੋ ਮੈਂ ਨਾ ਸਵਾਦ ਅਸ ਪਾਇਓ
ਵਜ਼ੀਰ ਖਾਨ ਅੱਜ ਤੱਕ ਮੈਂ ਕਦੇ ਏਦਾਂ ਦਾ ਪਕਵਾਨ ਨਹੀਂ ਖਾਧਾ ਏਦਾਂ ਦਾ ਪ੍ਰਸ਼ਾਦ ਅੱਜ ਤਾਈ ਮੈਂ ਨਹੀਂ ਛਕਿਆ
ਇਹ ਸਮ ਅਪਰ ਅਸਨ ਬੋ ਖਾਇਓ
ਇਹਦੇ ਵਰਗੇ ਕੜਾਹ ਤਾਂ ਕਈ ਵਾਰੀ ਖਾਧੇ ਆ ਉਹਦੇ ਚ ਮੇਵੇ ਵੀ ਪਾਏ ਹੁੰਦੇ ਕਈ ਤਰ੍ਹਾਂ ਦੇ ਪਰ ਏਦਾਂ ਦਾ ਸਵਾਦੀ ਨਹੀਂ ਹੁੰਦਾ ਜਿਹੜਾ ਇਹ ਸਵਾਦ ਹੈ
ਕਹਿ ਵਜ਼ੀਰ ਖਾਨ ਜੋ ਗੁਰਬਾਨੀ
ਵਜ਼ੀਰ ਖਾਨ ਫਿਰ ਬੋਲਿਆ ਕਹਿਣ ਲੱਗਾ ਬਾਦਸ਼ਾਹ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਨਾ ਹਾਂਜੀ
ਅਤ ਸਵਾਦਲ ਸਗਰੇ ਦੁਖਿਆਨੀ
ਉਹ ਬਾਣੀ ਸਤਿਗੁਰੂ ਜੀ ਦੇ ਇਸ ਪ੍ਰਸ਼ਾਦ ਨਾਲੋਂ ਵੀ ਵੱਧ ਸਵਾਦੀ ਹੈ ਆਖੋ ਸਤਨਾਮ
ਸ੍ਰੀ ਵਾਹ
ਉਹ ਬਾਣੀ ਜਿਹੜੀ ਸਤਿਗੁਰਾਂ ਦੀ ਬਾਣੀ ਆ ਨਾ, ਇਸ ਪ੍ਰਸ਼ਾਦ ਨਾਲੋਂ ਵੀ ਵੱਧ ਸਵਾਦੀ ਹੈ, ਕਿਉਂਕਿ ਉਹਨੂੰ ਪੜ੍ਹ ਕੇ ਸੁਣ ਕੇ ਸਾਰੇ ਦੁੱਖ ਨਸ਼ਟ ਹੋ ਜਾਂਦੇ ਨੇ।
ਮੇਰੋ ਦਰਦ ਸੁਨਤ ਜਿਸ ਗਏ,
ਮੈਨੂੰ ਜਲੋਦਰ ਦਾ ਰੋਗ ਸੀ, ਇੰਨੀ ਭਿਆਨਕ ਪੀੜਾ ਹੁੰਦੀ ਸੀ ਬਾਦਸ਼ਾਹ, ਜਦੋਂ ਬਾਣੀ ਸੁਖਮਣੀ ਸਾਹਿਬ ਦੀ ਮੇਰੇ ਕੰਨਾਂ ਚ ਪਈ ਤਾਂ ਮੇਰਾ ਸਾਰਾ ਹੀ ਦਰਦ ਦੂਰ ਹੋ ਗਿਆ।
ਸਤਿ ਸ੍ਰੀ ਅਕਾਲ। ਪਰਖੀ ਤਬ ਤਨ ਸਭ ਸੁਖ ਦਇਓ,
ਮੈਂ ਪਰਖਿਆ ਉਸ ਵੇਲੇ ਸਤਿਗੁਰਾਂ ਦੀ ਬਾਣੀ ਨੇ ਮੇਰੇ ਤਨ ਨੂੰ ਸਰਬ ਸੁਖ ਦੇ ਦਿੱਤੇ ਨੇ।
ਸੁੰਦਰ ਅਤ ਸਰੂਪ ਬੜ ਡੀਲ,
ਬਾਦਸ਼ਾਹ ਜਿਨ੍ਹਾਂ ਦੀ ਬਾਣੀ ਬੜੀ ਸੋਹਣੀ ਹੈ ਉਹ ਆਪ ਵੀ ਬੜੇ ਸੋਹਣੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਬਾਰੇ ਕੀ ਕਵਾਂ, ਏਡੀ ਸੁੰਦਰ ਡੀਲ ਹੈ, ਉਹਨਾਂ ਦੇ ਨੇਤਰ ਇਤਨੇ ਸੁੰਦਰ ਨੇ, ਉਹਨਾਂ ਦਾ ਸਰੂਪ ਇਤਨਾ ਸੁੰਦਰ ਹੈ ਕਿ ਦਰਸ਼ਨ ਕਰਦਿਆਂ ਚਿਤ ਕਰਦਾ ਦਰਸ਼ਨ ਕਰੀ ਜਾਈਏ। ਹਾਂਜੀ,
ਦੇਖਤ ਰਹੀਏ ਮ੍ਰਿਦੁਲ ਸੁਸ਼ੀਲ,
ਮਨ ਕਰਦਾ ਵੇਖੀ ਜਾਈਏ ਦਰਸ਼ਨ ਕਰੀ ਜਾਈਏ ਸਤਿਗੁਰੂ ਜੀ ਦੇ।
ਮਸ ਪੀਜਤ ਮੁਖ ਨੇਤਰ ਵਿਸਾਲ,
ਬਾਦਸ਼ਾਹ ਉਹਨਾਂ ਦੇ ਮੁਖ ਤੇ ਹਾਲੇ ਥੋੜਾ ਥੋੜੀ ਮਸ ਭਿਜਦੀ ਹੈ, ਥੋੜਾ ਥੋੜਾ ਦਾੜਾ ਆ ਰਿਹਾ ਤੇ ਨੇਤਰ ਅੱਖਾਂ ਉਹਨਾਂ ਦੀਆਂ ਬੜੀਆਂ ਵਿਸ਼ਾਲ ਮੋਟੀਆਂ ਹਨ।
ਕਿਰਪਾ ਦ੍ਰਿਸ਼ਟ ਦੇਖਣ ਸ਼ੁਭ ਢਾਲ,
ਔਰ ਉਹਨਾਂ ਨੇਤਰਾਂ ਚ ਕਿਰਪਾ ਹੈ, ਜਿਸ ਵੱਲ ਵੀ ਵੇਖਦੇ ਨੇ ਕਿਰਪਾ ਭਰੀ ਨਿਗਾਹ ਨਾਲ ਵੇਖ ਕੇ ਦੁੱਖ ਹਰ ਲੈਂਦੇ ਹਨ।
ਬੋਲਤ ਮਨੋ ਚਰਤੇ ਫੂਲ,
ਬਾਦਸ਼ਾਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਬੋਲਦੇ ਨੇ ਏਦਾਂ ਜਾਪਦਾ ਉਹਨਾਂ ਦੇ ਮੁਖ ਚੋਂ ਫੁੱਲ ਪੇ ਚਰਦੇ ਆ, ਫੁੱਲ ਏਦਾਂ ਜਾਪਦਾ ਫੁੱਲ ਪਏ ਕਿਰਦੇ ਨੇ ਉਹਨਾਂ ਦੇ ਮੁਖ ਚੋਂ।
ਤੁਮ ਪਰ ਖੁਸ਼ੀ ਕਰੇ ਅਨੁਕੂਲ,
ਬਾਦਸ਼ਾਹ ਤੇਰੇ ਤੇ ਗੁਰੂ ਸਾਹਿਬ ਨੇ ਬੜੀ ਖੁਸ਼ੀ ਕੀਤੀ, ਤਦੇ ਤੇ ਆਏ ਨੇ ਤੈਨੂੰ ਦਰਸ਼ਨ ਦੇਣ, ਤੇਰੇ ਤੇ ਖੁਸ਼ੀ ਕੀਤੀ ਆ ਤਦੇ ਆਏ ਹਨ।
ਇਮ ਬੋਲਤ ਅਚਵਨ ਕੋ ਕਰੇ,
ਨਾਲੇ ਏਦਾਂ ਗੱਲਾਂ ਕਰੀ ਜਾਂਦੇ ਤੇ ਨਾਲੇ ਬਾਦਸ਼ਾਹ ਪ੍ਰਸ਼ਾਦ ਛਕਦਾ ਛਕਦਾ ਤਕਰੀਬਨ ਉਹ ਥਾਲੀ ਭਰੀ ਸਾਰੀ ਨਿਬੇੜ ਗਿਆ, ਪ੍ਰਸ਼ਾਦ ਸਾਰਾ ਹੀ ਛੱਕ ਗਿਆ।
ਬੈਠਣ ਤਖਤ ਸ਼ਾਹ ਚੱਲ ਪਰੇ,
ਬਾਦਸ਼ਾਹ ਨੇ ਬਸਤਰ ਆਦਿਕ ਪਹਿਨੇ ਹੋਏ ਸੀ, ਪਹਿਲੋਂ ਹੀ ਤਿਆਰ ਸੀ ਇਹ ਤਖਤ ਤੇ ਬੈਠਣ ਨੂੰ, ਸਭਾ ਚ ਜਾਣ ਨੂੰ ਚੱਲ ਪਿਆ।
ਸੁਨ ਗੁਣ ਪੁਨ ਵਜ਼ੀਰ ਖਾਨ ਸੰਗ,
ਵਜ਼ੀਰ ਖਾਨ ਕੋਲੋਂ ਜਦੋਂ ਬਾਦਸ਼ਾਹ ਨੇ ਗੁਰਦੇਵ ਦੇ ਗੁਣ ਸੁਣੇ, ਸੁਣ ਕੇ
ਕਹਿਓ ਜਾਓ ਚੜ ਬੇਗ ਤੁਰੰਗ,
ਕਹਿੰਦਾ ਵਜ਼ੀਰ ਖਾਨ ਜਿਵੇਂ ਤੂੰ ਗੁਰੂ ਸਾਹਿਬ ਦੀ ਉਪਮਾ ਕੀਤੀ ਹੁਣ ਮੇਰੇ ਕੋਲੋਂ ਰਿਹਾ ਨੀ ਪਿਆ ਜਾਂਦਾ, ਤੂੰ ਜਾ ਛੇਤੀ ਨਾਲ ਘੋੜੇ ਤੇ ਚੜ ਕੇ ਤੇ ਛੇਵੇਂ ਪਾਤਸ਼ਾਹ ਨੂੰ ਛੇਤੀ ਲੈ ਕੇ ਆ, ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂ।
ਆਨੋ ਅਬੇ ਹਮਾਰੇ ਪਾਸ,
ਛੇਤੀ ਨਾਲ ਉਹਨਾਂ ਨੂੰ ਲੈ ਕੇ ਮੇਰੇ ਪਾਸ ਆਉਣਾ ਕਰ,
ਦਰਸ਼ਨ ਕਰੋ ਗੁਰੂ ਸੁਖ ਰਾਸ,
ਮੈਂ ਉਹਨਾਂ ਦੇ ਦਰਸ਼ਨ ਕਰਾਂ ਜੋ ਸੁੱਖਾਂ ਦੇ ਦਾਤੇ ਹਨ।
ਹਰਕਤ ਹਜ਼ਰਤ ਤੇ ਸੁਣ ਕਰਕੇ,
ਬਾਦਸ਼ਾਹ ਕੋਲੋਂ ਇਹ ਗੱਲ ਸੁਣ ਕੇ ਵਜ਼ੀਰ ਖਾਨ ਨੂੰ ਖੁਸ਼ੀ ਹੋਈ।
ਗਯੋ ਗੁਰੂ ਟਿਗ ਹਿਆ ਪਰ ਚਰ ਕੇ,
ਘੋੜੇ ਤੇ ਸਵਾਰ ਹੋ ਕੇ ਤੇਜ਼ੀ ਨਾਲ ਘੋੜਾ ਹੋਈਏ ਪਾਇਆ,
ਪਹੁੰਚੇ ਉਤਲਾਵਤ ਤਬ ਪਾਸ,
ਬੜੀ ਕਾਹਲੀ ਨਾਲ ਵਜ਼ੀਰ ਖਾਨ ਚੱਲ ਕੇ ਸਤਿਗੁਰੂ ਜੀ ਕੋਲ ਪਹੁੰਚਿਆ।
ਕਰੀ ਨਮੋ ਪਾਖੀ ਅਰਦਾਸ,
ਗੁਰੂ ਚਰਨਾਂ ਚ ਨਮਾਮ ਕਰਕੇ ਬੇਨਤੀ ਕੀਤੀ,
ਗੁਰੂ ਪੰਨਿਓ ਹਮ ਆਗੇ ਤਿਆਰ।
ਅੱਜ ਕਹਿੰਦੇ ਵਜ਼ੀਰ ਖਾਨ ਬਸ ਅਸੀਂ ਤਾਂ ਤਿਆਰ ਹੀ ਬੈਠੇ ਸੀ, ਉਡੀਕਦੇ ਸੀ ਵੀ ਤੂੰ ਆਵੇ, ਅਸੀਂ ਤਾਂ ਤਿਆਰ ਹੀ ਬੈਠੇ ਆ, ਚਲੋ ਚੱਲੀਏ।
ਇਮ ਕਹਿ ਪਏ ਸੋ ਅਸ ਅਸਵਾਰ,
ਏਦਾਂ ਕਹਿ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਜਾਨ ਭਾਈ ਤੇ ਘੋੜੇ ਤੇ ਸਵਾਰ ਹੋਏ।
ਜੇਠਾ ਆਦਿ ਪੰਜ ਸਿੱਖ ਸਾਥ,
ਬਹੁਤੇ ਯੋਧਿਆਂ ਨੂੰ ਨਹੀਂ ਲਿਆ ਨਾਲ, ਕੇਵਲ ਪੰਜ ਸਿੱਖ ਲਏ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਪੁਰਾਣਾ ਜੀ, ਭਾਈ ਬਿਧੀ ਚੰਦ ਜੀ।
ਗਮਨ ਕੀਨ ਸ਼੍ਰੀ ਸਤਿਗੁਰ ਨਾਥ,
ਕੇਵਲ ਇਹਨਾਂ ਪੰਜ ਸਿੱਖਾਂ ਨੂੰ ਜਿਹੜੇ ਸ਼ਸਤਰਧਾਰੀ ਤਿਆਰ ਬਰ ਤਿਆਰ ਨੇ, ਇਹਨਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਘੋੜਿਆਂ ਤੇ ਸਵਾਰ ਹੋ ਕੇ ਵਜ਼ੀਰ ਖਾਨ ਦੇ ਨਾਲ ਹੀ ਚੱਲ ਪਏ।
ਸਨੇ ਸਨੇ ਹਿਆ ਕੋ ਠਹਿਰਾਵੀ,
ਘੋੜਾ ਛੇਵੇਂ ਪਾਤਸ਼ਾਹ ਦਾ ਇੰਨਾ ਬਲੀ ਹੈ, ਉਹਨੂੰ ਮਹਾਰਾਜ ਕਾਬੂ ਕਰਕੇ ਟੋਰ ਦੇ, ਉਹਦੀ ਵਾਗ ਖਿੱਚ ਕੇ ਖੁੱਲੀ ਨੀ ਛੱਡੀ, ਵਾਗ ਢਿੱਲੀ ਨੀ ਛੱਡੀ, ਉਹਨੂੰ ਖਿੱਚ ਕੇ ਤੋਰਦੇ ਨੇ।
ਤੇਜ ਹੋਤ ਕੁਛ ਅਲਪ ਕੁਦਾਵੀ,
ਤੇ ਉਹ ਘੋੜਾ ਚਾਹੁੰਦਾ ਵੀ ਮੈਂ ਉੱਡੀ ਜਾਵਾਂ, ਮੇਰੇ ਦੇ ਛੇਵੇਂ ਪਾਤਸ਼ਾਹ ਬੈਠੇ, ਮੈਂ ਉੱਡੀ ਜਾਵਾਂ ਹਵਾ ਚ। ਏਦਾਂ ਉਹਦੇ ਮਨ ਚ ਰੀਝ ਆਉਂਦੀ, ਪਰ ਉਹ ਥੋੜੀ ਥੋੜੀ ਕੁੱਦਦਾ। ਮਹਾਰਾਜ ਜੀ ਨੂੰ ਸਹਿਜੇ ਸਹਿਜੇ ਤੋੜਦੇ ਨੇ।
ਮੋਤੇ ਜਾਤੇ ਅਦਾਰੀ ਪੌਣ,
ਭਾਈ ਸਾਹਿਬ ਬੜਾ ਸੋਹਣਾ ਅਲੰਕਾਰ ਬੰਨ ਰਹੇ ਘੋੜੇ ਦਾ। ਕਹਿੰਦੇ ਘੋੜੇ ਨੂੰ ਗੁੱਸਾ ਆਉਂਦਾ ਵੀ ਹਵਾ ਜਿਹੜੀ ਆ ਮੇਰੇ ਤੋਂ ਅੱਗੇ ਜਾਈ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਘੋੜੇ ਨੂੰ ਨਾ ਗੁੱਸਾ ਆਉਂਦਾ ਤੇ ਗੁੱਸੇ ਚ ਖਿੱਚਦਾ ਵੀ ਹਵਾ ਮੇਰੇ ਤੋਂ ਕਿਵੇਂ ਅੱਗੇ ਲੰਘੀ ਜਾਂਦੀ ਹੈ। ਮਹਾਰਾਜ ਜੀ ਨੇ ਉਦਾਹਰਣ ਦਿੱਤੀ ਹੈ ਸਵਈਆਂ ਚ ਕਲਗੀਧਰ ਸਵਾਮੀ ਕਿ ਪੌਣ ਕੇ ਗੌਣ ਕੋ ਜਾਤ ਨਿਵਾਰੇ। ਹਵਾ ਨੂੰ ਵੀ ਪਿੱਛੇ ਛੱਡ ਜਾਣ ਇਹੋ ਜਿਹੇ ਘੋੜੇ, ਤੇ ਉਹ ਕਹੇ ਵੀ ਇਹ ਹਵਾ ਮੇਰੇ ਤੋਂ ਅੱਗੇ ਲੰਘੀ ਜਾਂਦੀ ਹੈ। ਹਾਂਜੀ,
ਰਿਸਤ ਮਰੂਰਤ ਹੈ ਪਗ ਦੋਨ,
ਤੇ ਕਹਿੰਦੇ ਰਿਸ ਚ ਆ ਕੇ ਨਾ ਉਹ ਆਪਣੇ ਪੈਰ ਜਿਹੜੇ ਨੇ ਅਗਲੇ ਉਹ ਮਰੋੜ ਮਰੋੜ ਕੇ ਧਰਦਾ। ਇਹ ਨਾ ਘੋੜੇ ਦੀ ਚਾਲ ਹੁੰਦੀ, ਉਹ ਚਾਲ ਦਾ ਵਰਣਨ ਕਰ ਰਹੇ ਨੇ। ਮਰੋੜ ਕੇ ਜਦੋਂ ਘੁਮਾ ਕੇ ਪੈਰ ਰੱਖਦਾ ਨਾ ਗੋਲ ਕਾਰਨ, ਉੱਤੇ ਬੈਠੇ ਸਵਾਰ ਨੂੰ ਪਤਾ ਵੀ ਨਹੀਂ ਲੱਗਦਾ ਵੀ ਘੋੜਾ ਚੱਲ ਰਿਹਾ। ਘੋੜੇ ਦੀਆਂ ਕਈ ਤਰ੍ਹਾਂ ਦੀਆਂ ਚਾਲਾਂ ਹੁੰਦੀਆਂ, ਰਵਾਲ, ਛੋਟੀ ਰਵਾਲ, ਫਿਰ ਰੇਬੀਆ ਤੇ ਦੁੜਕੀ, ਸਰਪਟ, ਇਹ ਘੋੜੇ ਦੀਆਂ ਕਈ ਤਰ੍ਹਾਂ ਦੀਆਂ ਚਾਲਾਂ। ਹੁਣ ਤਾਂ ਸਾਡੇ ਭਜੰਗੀਆਂ ਨੂੰ ਵਿਆਹ ਵਾਲੇ ਦਿਨ ਵੀ ਫੜ ਫੜਾ ਕੇ ਚੜਾ ਕੇ ਬਿਠਾਉਂਦੇ, ਚਾਲਾਂ ਚੂਲਾਂ ਦਾ ਤੇ ਕੀ ਪਤਾ ਲੱਗਣਾ ਹੁੰਦਾ। ਤੋ ਸ਼ੌਂਕ ਹੀ ਨਹੀਂ ਰਿਹਾ ਨਾ ਘੋੜਿਆਂ ਦਾ ਨਾ ਸ਼ਸਤਰਾਂ ਦਾ। ਤੇ ਖਾਲਸੇ ਦੀ ਨਾਲੇ ਪੜ੍ਹੀ ਜ਼ਰੂਰ ਜਾਂਦੇ ਹੁੰਦੇ ਆ, ਖਾਲਸਾ ਸੋ ਜੋ ਚੜ੍ਹੇ ਤੁਰੰਗ। ਕਦੋਂ? ਵਿਆਹ ਵਾਲੇ ਦਿਨ। ਉਹ ਵੀ ਤੁਰੰਗ ਤੇ ਨਹੀਂ, ਤੁਰੰਗਣ ਦੇ, ਘੋੜੀ ਦੇ ਚੜ੍ਹਦੇ ਆ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਉਹ ਅੱਗੇ ਪਿੱਛੇ ਜ਼ਰੂਰ ਪੜ੍ਹਦੇ ਆ। ਸ਼ੌਂਕ ਹੋਣਾ ਚਾਹੀਏ। ਤੋ ਘੋੜ ਸਵਾਰੀ ਦਾ ਵੀ ਸ਼ੌਂਕ ਹੋਵੇ, ਸ਼ਸਤਰ ਵਿਦਿਆ ਦਾ ਵੀ ਸ਼ੌਂਕ ਹੋਵੇ ਸਿੱਖ ਦੇ ਬੱਚੇ ਨੂੰ, ਇਹ ਸ਼ੌਂਕ ਹੋਣੇ ਚਾਹੀਦੇ ਆ ਸਾਨੂੰ। ਸਿਰ ਤੇ ਸੋਹਣੀ ਦਸਤਾਰ ਸਜਾਉਣ ਦਾ ਸ਼ੌਂਕ ਹੋਵੇ, ਤੋ ਤਿਆਰ ਬਰ ਤਿਆਰ ਰਹਿਣ ਦਾ, ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਸੁਣਨ ਦਾ ਸ਼ੌਂਕ ਹੋਵੇ, ਇਸ ਪਾਸੇ ਨਹੀਂ ਸਾਡਾ ਧਿਆਨ। ਖੈਰ, ਉਹ ਘੋੜਾ ਨਾ ਪੈਰ ਮਰੋੜ ਕੇ ਧਰਦਾ, ਮਨ ਉਹ ਜਿਵੇਂ ਰਿਸ ਚ ਹੈ, ਪਰ ਉਹਨੂੰ ਰੋਸ ਇਹ ਆ ਵੀ ਹਵਾ ਮੇਰੇ ਤੋਂ ਅੱਗੇ ਕਿਉਂ ਲੰਘਦੀ ਹੈ।
ਅਵਨੀ ਬਜਤ ਪਰਤ ਜਬ ਪੋਰ,
ਕਹਿੰਦੇ ਜਦੋਂ ਜ਼ਮੀਨ ਦੇ ਉੱਤੇ ਉਹਦੇ ਪੌੜ ਲੱਗਦੇ ਆ ਧਰਤੀ ਤੇ,
ਪਹੁੰਚੇ ਏਵ ਦੁਰਗ ਕੇ ਪੌਰ।
ਘੋੜਾ ਚੱਲਦਾ ਏਦਾਂ ਲੱਗਦਾ ਵੀ ਵੇਖਣ ਉੱਤੇ ਸਵਾਰ ਨੂੰ ਲੱਗਦਾ ਵੀ ਹੌਲੀ ਚੱਲ ਰਿਹਾ, ਪਰ ਪੈਂਡਾ ਮੁੱਕਦਾ ਜਾਂਦਾ। ਛੇਤੀ ਕਹਿੰਦੇ ਕਿਲੇ ਦੇ ਕੋਲ ਪਹੁੰਚ ਗਏ।
ਜੋ ਦੇਖਤ ਸੋ ਸੀਸ ਨਿਵਾਵੇ,
ਜਿਹੜਾ ਵੀ ਦੇਖਦਾ ਉਹ ਸੀਸ ਨਿਵਾਉਂਦਾ।
ਤੀਰਜ ਮਾਨ ਹਿਰਦੇ ਬਿਸਰਾਵੇ,
ਔਰ ਵੇਖ ਕੇ ਕਹਿੰਦੇ ਜਿਹੜਾ ਦਰਸ਼ਨ ਕਰਦਾ ਨਾ, ਜਿਹੜੇ ਮਾਨੀ ਹੁੰਦੇ ਉਹਨਾਂ ਦਾ ਮਾਣ ਦੂਰ ਹੋ ਜਾਂਦਾ ਸਤਿਗੁਰਾਂ ਦੇ ਦਰਸ਼ਨ ਕਰਕੇ।
ਮੂਰਤ ਪਿਖੇ ਅਪੂਰਬ ਆਹੇ,
ਸਤਿਗੁਰਾਂ ਦਾ ਸਰੂਪ ਵੇਖਦੇ ਤੇ ਹੈਰਾਨ ਹੀ ਹੋ ਜਾਂਦੇ। ਏਡੀ ਉੱਚੀ ਲੰਮੀ ਡੀਲ, ਕੱਦ ਕਾਠੀ, ਚਿਹਰੇ ਤੇ ਜਲਾਲ ਹੀ ਵੱਖਰਾ ਸਤਿਗੁਰਾਂ ਦਾ। ਹਾਂਜੀ,
ਸੁੰਦਰਤਾ ਦੇਖਤ ਹੀ ਰਹੇ,
ਜਿਹੜਾ ਵੇਖਦਾ ਸੁੰਦਰਤਾ ਸਤਿਗੁਰਾਂ ਦੀ ਵੇਖਦਾ ਹੀ ਰਹਿ ਜਾਂਦਾ, ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਜਾਂਦੀਆਂ।
ਇਹ ਗੁਰ ਰੂਪ ਕਿਤਕ ਨਰ ਜਾਣੇ,
ਕਈਆਂ ਨੂੰ ਪਤਾ ਵੀ ਸੀ ਵੀ ਇਹ ਸਤਿਗੁਰੂ ਜੀ ਨੇ, ਕਈਆਂ ਨੂੰ ਨਹੀਂ ਵੀ ਪਤਾ ਦਿੱਲੀ ਵਾਲਿਆਂ ਨੂੰ।
ਕਿਤਕ ਬਿਲੋਕ ਤਬ ਬੂਜਨ ਠਾਣੇ,
ਉਹ ਗੱਲਾਂ ਕਰਦੇ ਆਪਸ, ਜਿਨ੍ਹਾਂ ਨੂੰ ਨਹੀਂ ਪਤਾ ਸਤਿਗੁਰਾਂ ਨੂੰ ਜਾਂਦਿਆਂ ਵੇਖਿਆ ਨਾ ਕਿਲੇ ਵੱਲ, ਉਹ ਪੁੱਛਦੇ ਇੱਕ ਦੂਜੇ ਨੂੰ।
ਕੌਣ ਦੇਸ਼ ਕੋ ਵਡਮਈ ਪਾਲਾ,
ਇਹ ਕਿਹੜੇ ਦੇਸ਼ ਦੇ ਰਾਜੇ ਨੇ ਜਾ ਰਹੇ ਨੇ, ਕਿਹੜੇ ਦੇਸ਼ ਦੇ ਬਾਦਸ਼ਾਹ ਨੇ? ਉਹ ਕਹਿੰਦੇ ਕੋਈ ਬਾਦਸ਼ਾਹ ਹੀ ਜਾ ਰਿਹਾ। ਕਹਿੰਦੇ ਕਿਹੜੇ ਦੇਸ਼ ਦੇ ਬਾਦਸ਼ਾਹ ਨੇ?
ਜਹਾਂ ਬਸੇ ਤਿੰਨ ਭਾਗ ਵਿਸਾਲਾ,
ਜਿਹੜੇ ਦੇਸ਼ ਚ ਵਸਦੇ ਹੋਣੇ ਨੇ ਉਸ ਦੇਸ਼ ਦੇ ਤਾਂ ਬੜੇ ਵੱਡੇ ਭਾਗ ਹੋਣਗੇ। ਹਾਂਜੀ,
ਪਹੁੰਚੇ ਜਹਾਂਗੀਰ ਕੇ ਤੀਰ,
ਇਹਨਾਂ ਨੂੰ ਪਤਾ ਉਹ ਦੱਸਦੇ, ਉਹ ਕਹਿੰਦੇ ਇੱਕ ਦੇਸ਼ ਦੇ ਨਹੀਂ ਸਰਵੱਤਰ ਦੇਸ਼ਾਂ ਦੇ ਬਾਦਸ਼ਾਹ ਹਨ। ਏਦਾਂ ਸਤਿਗੁਰੂ ਗਏ ਬਾਦਸ਼ਾਹ ਦੇ ਕਿਲੇ ਚ ਪ੍ਰਵੇਸ਼ ਕੀਤਾ, ਜਹਾਂਗੀਰ ਬਾਦਸ਼ਾਹ ਦੇ ਕੋਲ ਆ ਰਹੇ ਨੇ।
ਸ਼੍ਰੀ ਹਰਗੋਬਿੰਦ ਬੀਰ ਸਦੀਰ,
ਬਾਦਸ਼ਾਹ ਨੂੰ ਦਰਸ਼ਨ ਦੇਣ ਲਈ ਗੁਰਦੇਵ ਬਾਦਸ਼ਾਹ ਦੀ ਕਚਹਿਰੀ ਚ ਆਏ ਨੇ, ਮੁਲਾਕਾਤ ਹੋ ਰਹੀ ਹੈ, ਵਾਰਤਾਲਾਪ ਹੋ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ।